ਸਤਨਾਮ ਵਾਹਿਗੁਰੂ ਸਾਹਿਬ ਜੀ ਮਨੈ ਸੁਰਤ ਹੋਵੇ ਮਨ ਬੁੱਧ ਮਨੈ ਸਗਲ ਭਵਨ ਕੀ ਸੁਧ ਮਨੈ ਸੁਰਤ ਹੋਵੇ ਮਨ ਬੁੱਧ ਮਨੈ ਸਗਲ ਭਵਨ ਕੀ ਸੁਧ ਮਨੈ ਮੂੰਹ ਚੋਟਾ ਨਾ ਖਾਏ ਮਨੈ ਜਮ ਕੈ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਇ ਐਸਾ ਨਾਮ ਨਿਰੰਜਨ ਹੋਇ ਜੇ ਕੋ ਮਨ ਜਾਣੈ ਮਨ ਕੋਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਸਵਾਰੀ ਸਤਸੰਗੀ ਜਨੋ, ਆਪ ਜੀ ਹਰ ਰੋਜ਼ ਬੜੇ ਪਿਆਰ ਸ਼ਰਧਾ ਅਕੀਦਤ ਨਾਲ ਹਜ਼ੂਰ ਦੇ ਚਰਨਾਂ ਵਿੱਚ ਪਹੁੰਚ ਕਰਕੇ ਤੁਰਕੀ ਬਾਣੀ ਦੀ ਲੜੀਵਾਰ ਚੱਲ ਰਹੀ ਗੁਰਮਤ ਵਿਚਾਰ ਸਰਵਣ ਕਰਕੇ ਆਪਣੇ ਜੀਵਨ ਦੀਆਂ ਅਮੁੱਲ ਘੜੀਆਂ ਨੂੰ ਸਫਲ ਕਰਦੇ ਹੋ। ਅੱਜ ਦੀ ਜੋ ਪੌੜੀ ਹੈ ਜਪਜੀ ਸਾਹਿਬ ਦੀ ਬਾਣੀ ਵਿੱਚ 13ਵੀਂ ਪੌੜੀ ਆਪ ਜੀ ਨੇ ਸਰਵਣ ਕੀਤੀ। ਸਤਿਗੁਰੂ ਨੇ ਬਚਨ ਕੀਤੇ, ਕਹਿਣ ਲੱਗੇ ਜਿਹੜਾ ਮਨੁੱਖ ਗੁਰੂ ਕੇ ਹੁਕਮ ਨੂੰ ਮੰਨਦਾ ਹੈ ਉਸ ਅਨੁਸਾਰ ਆਪਣਾ ਜੀਵਨ ਬਤੀਤ ਕਰਦਾ ਹੈ ਉਹਦੇ ਜੀਵਨ ਦੇ ਵਿੱਚ ਇਹ ਤਿੰਨ ਚੀਜ਼ਾਂ ਦੀ ਉਹਨੂੰ ਪ੍ਰਾਪਤੀ ਹੁੰਦੀ ਹੈ ਜਿਹੜੀਆਂ ਕਿ ਆਮ ਮਨੁੱਖ ਕੋਲ ਨਹੀਂ ਹਨ। ਉਹਨਾਂ ਦਾ ਨਾਮ ਲਿਆ ਹਜ਼ੂਰ ਨੇ, ਕਹਿੰਦੇ ਸੁਰਤ ਮਨ ਔਰ ਬੁੱਧ। ਇਹ ਤਿੰਨ ਚੀਜ਼ਾਂ ਦੀ ਦਾਤ ਪ੍ਰਾਪਤੀ ਉਸ ਨੂੰ ਹੁੰਦੀ ਹੈ। ਭਾਵੇਂ ਕਿ ਸਾਰੇ ਮਨੁੱਖਾਂ ਦੇ ਕੋਲ ਹਨ, ਪਰ ਜਿੰਨਾ ਚਿਰ ਇਹਨੂੰ ਗੁਰੂ ਕੀ ਸੰਗਤ ਨਹੀਂ ਮਿਲਦੀ ਉਨਾ ਚਿਰ ਇਹ ਸੁਰਤ ਮਤ ਮਨ ਬੁੱਧ ਇਹ ਤਿੰਨੇ ਚੀਜ਼ਾਂ ਪੂਰੀ ਤਰ੍ਹਾਂ ਕੰਮ ਨਹੀਂ ਕਰਦੀਆਂ। ਜਿਵੇਂ ਕੰਮ ਤਾਂ ਦੋਵੇਂ ਕਰਦੇ ਹਨ, ਇੱਕ ਬਿਮਾਰ ਬੰਦਾ ਕੰਮ ਕਰਦਾ, ਇੱਕ ਤੰਦਰੁਸਤ ਆਦਮੀ ਕੰਮ ਕਰਦਾ। ਜਦੋਂ ਦੋਵੇਂ ਕੰਮ ਕਰਨਗੇ ਤਾਂ ਅਸੀਂ ਕਹਾਂਗੇ ਦੋਵੇਂ ਕੰਮ ਕਰ ਰਹੇ ਨੇ, ਪਰ ਉਹਨਾਂ ਦੇ ਕੰਮ ਕਰਨ ਦੀ ਜਿਹੜੀ ਸ਼ੈਲੀ ਹੈ, ਜਿਹੜਾ ਢੰਗ ਹੈ, ਤਰੀਕਾ ਹੈ, ਉਹਦੇ ਵਿੱਚ ਫਰਕ ਜ਼ਮੀਨ ਅਸਮਾਨ ਦਾ ਹੋਵੇਗਾ। ਇੱਕੋ ਜਿਹਾ ਨਹੀਂ ਕਰ ਸਕਣਗੇ। ਇੱਕ ਬਿਮਾਰ ਹੈ, ਉਹ ਨੇਸਤੀ ਵਿੱਚ ਹੈ, ਕੰਮ ਤਾਂ ਉਹਨੂੰ ਕਰਨਾ ਪੈ ਰਿਹਾ, क्योंकि जे वह कम ना करेगा तो वो शरीर का निर्वाह नहीं, गुजारा नहीं, उन्हों अपना कारोबार मजबूरन करना पड़ेगा। पर एक आदमी तंदुरुस्त है, वह भी कम कर रहा है, उदे कम करन दा तरीका बड़ा चा नाल भरिया होया है, चढ़दी कला विच है। इसे तरह सुरत ते मत और बुद्ध, ये तीन चीजां जिहड़ियां गुरु साहब ने अज कहियां ने, हैण सारियां दे शरीर विच, कोई शरीर इन्हां तिन्हां तों खाली नहीं। जिन्हें भी शरीर मनुखी शरीर बने ने सारियां दे विच मौजूद तां हैण, पर ये चीजां सुरती मन ते बुद्धि अंदरों बीमार पईयां होईयां ने, बीमार होकर कम कर रही ने। 1-2% किसी की 5-4% कम कर दी, तां इहदी बीमारी का भी कारण गुरु साहब ने दसिया कि जेड़ा गुरु दे हुक्म तों दूर चला जांदा है ओदियां इह चीजां बीमार पै जांदियां ने, वीक हो जांदियां, कमजोर हो जांदियां ने। ते निशानी की है भी इस बंदे दी सुरती जिहड़ी है कमजोर पै गई, मन कमजोर पै गया, बुद्धि कमजोर पै गई, तां इहदी निशानी है कि वह आदमी साडे विच इह अवस्था है, इहदी निशानी है कि साडी बुद्धि बीमार है, इहदी निशानी यह है कि गुरु का हुक्म असी सुन भी लैंदे हाँ, समझ भी लैंदे हाँ, पर उहदे उत्ते फैसला नहीं कर सकते भी ये कम करना ही करना है। ये बंदे का दोष नहीं है, उन्हों अपने अंदर का इलाज करवाना पड़ेगा पूरे वैद गुरु तो, इरादा उहदा कमजोर पै जाएगा। सारियां जीवन दे विच उहदे ये चीजां वापरनगियां, वह हुणे हुणे फैसला करेगा जो कुछ गुरु ग्रंथ साहिब जी कह रहे ने मैं करना है। जिवें दा जीवन गुरसिखां दा, भगतां दा, गुरमुखां दा होया है, मैं भी उस तरह करना है, हुणे सोचेगा। पर 10-5 मिनट बाद वह सोच तां बन गई अंदर, जिहड़ी चीज ने अंदरों कम करना सी, ये तीन चीजा ने सुरती मन ते बुद्ध, वह गुरु तो दूर रहियां ने, उन्हां दी खुराक बंद हो गई ते कमजोर पै गई, बीमार हो गई, जिस करके फिर उहदा मन अंदरों खिलर जिहा जाएगा, दुबधा विच पै जाएगा। उन्हों गुरु साहब ने कहा है कि अकाल पुरख के चरणों में अरदास की कि कबहू जीअड़ा ऊब चढ़त है, कबहू जाए प्याले, प्याले का मतलब निमान, ऊब का मतलब उच्चा है। मेरा मन कदी तो बड़ी उच्ची गल करता है, मन अंदर सोचता बहुत उच्चा है, पर वो 1-2 घंटे बाद वो ही मन बड़ी नीवी सोच विच पै जांदा है। इहदा मतलब अंदर ये तिन्ने चीजां बीमार ने, कम नहीं कर रहीआं। ये तंदुरुस्त किवें होणगीआं? अज गुरु नानक साहब ने कहा मनै सुरत होवै मन बुद्ध, इत्थे होवै दे नाल ये नहीं लिखिआ वी तंदुरुस्त होणगीआं, कल्ला होवै शब्द लिख दित्ते। गुरबाणी विच बहुते शब्द इस तरह दे ने जिन्हां दे नाल वह लफ्ज नहीं लिखिआ जिहदे बारे वह कहा गया। मन्नै सुरत होवै, होवै दा की मतलब है? गुरु साहब कहिंदे ने जिहड़ा तेरा मन बड़ा कमजोर है, फैसला नहीं करदा, कदी उच्चा चला जांदा है, कदी नीवां चला जांदा है, जे तू गुरु के हुक्म नूं मन्नेगा ते उस तेरे मन दे विच शक्ति आ जाएगी, वह ताकतवर बन जाएगा। अजे हालत यह है कि कब हूं जीअड़ा ऊब चढ़त है, हुणे हुणे बड़ा ख्याल उच्चा सी, बस अज तो लैके ਇਮਾਨਦਾਰੀ ਰੱਖਣੀ ਹੈ, ਗਲਤ ਨਹੀਂ ਬੋਲਣਾ, ਗਲਤ ਨਹੀਂ ਵੇਖਣਾ, ਗਲਤ ਨਹੀਂ ਸੁਣਨਾ, ਕਿਸੇ ਨੂੰ ਧੋਖਾ ਨਹੀਂ ਦੇਣਾ, ਇਹ ਚੱਲ ਰਿਹਾ ਸੀ। ਪਰ ਕਿਤੇ ਅੰਦਰੋਂ ਹੀ ਲਹਿਰ ਵੱਜੀ, ਉਹਨੇ ਜਿਵੇਂ ਰੇਤ ਦੀ ਕੰਧ ਢਾ ਕੇ ਸਾਰੀ ਥੱਲੇ ਡੇਗ ਦਿੱਤੀ, ਸਭ ਚਲਾ ਗਿਆ। ਇਹਦੇ ਕਾਰਨ ਕਈ ਨੇ, ਖੈਰ ਮੈਂ ਆਪਣੇ ਵਿਸ਼ੇ ਦੇ ਨੇੜੇ ਰਹਿਣਾ। ਆਦਮੀ ਦਾ ਜਿਹੜਾ ਅਤੀਤ ਹੈ ਨਾ, ਲੰਘਿਆ ਹੋਇਆ ਪਿਛਲਾ ਜੀਵਨ, ਭਾਵੇਂ ਇਸ ਜੀਵਨ ਵਿੱਚ ਹੋਵੇ ਤੇ ਭਾਵੇਂ ਪਿਛਲੇ ਜਨਮਾਂ ਵਿੱਚ ਹੋਵੇ, ਉਹ ਜਿਹੜੇ ਅੰਦਰ ਸੰਸਕਾਰ ਨੇ ਬੰਦੇ ਦੇ ਵਿੱਚ ਬੀਜ ਬਣ ਕੇ ਪਏ ਹੋਏ ਨੇ ਸਾਡੇ ਮਨ ਵਿੱਚ, ਜਦੋਂ ਅਸੀਂ ਉੱਪਰ ਨੂੰ ਖਿੱਚਦੇ ਹਾਂ ਤੇ ਅਤੀਤ ਪਿਛਾ ਨੂੰ ਖਿੱਚਦਾ, ਪੁਰਾਣੀਆਂ ਆਦਤਾਂ ਜਿਹੜੀਆਂ ਨੇ ਉਹ ਫਿਰ ਉਸ ਪਾਸੇ ਵੱਲ ਲੈ ਜਾਂਦੀਆਂ, ਉਹ ਧੁੰਦੀਆਂ ਨੇ, ਉਸਨੂੰ ਤਿਲਕ ਜਾਂਦਾ ਹੈ ਮਨ। ਇਹਦਾ ਇਲਾਜ, ਖੈਰ ਮੈਂ ਜੇ ਇਲਾਜ ਦੀ ਗੱਲ ਨਹੀਂ ਕਰਾਂਗਾ, ਬਿਮਾਰੀ ਦੀ ਵਿਆਖਿਆ ਪਹਿਲਾਂ ਹੋਣੀ ਚਾਹੀਦੀ। ਤਾਂ ਉਹ ਜਿਹੜਾ ਅਤੀਤ ਹੈ, ਲੰਘਿਆ ਹੋਇਆ ਸਮਾਂ, ਅਤੀਤ ਨੂੰ ਕਹਿੰਦੇ ਜਿਹੜਾ ਲੰਘ ਚੁੱਕਾ ਹੈ, ਜਿਹੜਾ ਕਿ ਬੀਤ ਚੁੱਕਾ ਹੈ, ਪਾਸਟ ਟਾਈਮ ਉਹਨੂੰ ਕਹਿੰਦੇ ਨੇ, ਉਹ ਆਦਮੀ ਨੂੰ ਵਾਰ ਵਾਰ ਪਿੱਛੇ ਖਿੱਚੇਗਾ। ਉਹਦੇ ਕਈ ਬਾਣੀ ਵਿੱਚ ਅਭਿਆਸ ਲਿਖੇ ਹੋਏ ਨੇ, ਜੇ ਤੁਸੀਂ ਅਤੀਤ ਤੋਂ ਛੁੱਟਣਾ ਹੈ ਤਾਂ ਤੁਸੀਂ ਇਹ ਧਿਆਨ ਰੱਖੋ। ਇੱਕ ਤਾਂ ਗੁਰੂ ਨੇ ਕਿਰਪਾ ਕਰਨੀ, ਪਰ ਕੁਝ ਕੰਮ ਆਦਮੀ ਵੀ ਕਰ ਸਕਦਾ ਥੋੜੇ ਜਿਹੇ। ਉਹਦਾ ਇੱਕ ਅਭਿਆਸ ਇਹ ਹੈ ਵੀ ਜੇ ਬੰਦੇ ਨੇ ਅਤੀਤ ਤੋਂ ਲੰਘੇ ਹੋਏ ਸਮੇਂ ਤੋਂ ਛੁੱਟਣਾ ਹੈ, ਉਹ ਵਰਤਮਾਨ ਵਿੱਚ ਰਹੇ, ਹੋਰ ਕੋਈ ਤਰੀਕਾ ਨਹੀਂ, ਪਿੱਛੇ ਨਾ ਜਾਏ ਉਹਦਾ ਧਿਆਨ। ਜਦੋਂ ਪਿੱਛੇ ਦਾ ਖਿਆਲ ਆਉਣ ਲੱਗੇ, ਕੱਲ, ਪਰਸੋਂ, ਪਿਛਲੇ ਮਹੀਨੇ, ਪਿਛਲੇ ਸਾਲ, ਤਾਂ ਉਹਨੂੰ ਇੱਕਦਮ ਕੱਟ ਦੇਵੇ ਕਿ ਉਹਦੇ ਬਾਰੇ ਨਹੀਂ ਸੋਚਣਾ। ਜੇ ਇਸ ਅਭਿਆਸ ਨੂੰ ਕੋਈ 2-3 ਮਹੀਨੇ ਲਗਾਤਾਰ ਨਿਭਾ ਗਿਆ ਤਾਂ ਉਹ ਜਿਹੜਾ ਕੁਨੈਕਸ਼ਨ ਹੈ ਨਾ ਅਤੀਤ ਦਾ, ਕਮਜ਼ੋਰ ਪੈ ਜਾਏਗਾ, ਵਿਚਾਰਾਂ ਪਿਛਲੀਆਂ ਨਹੀਂ ਆਉਣਗੀਆਂ, ਉਹਨੂੰ ਸੋਚਣਾ ਨਹੀਂ ਚਾਹੀਦਾ, ਜ਼ਿਆਦਾ ਨਹੀਂ ਉਹਦੇ ਉੱਤੇ ਅਭਿਆਸ ਕਰਨਾ ਚਾਹੀਦਾ। ਤੁਸੀਂ ਇਹਦਾ ਅਭਿਆਸ ਕਰਕੇ ਵੇਖ ਲੈਣਾ ਕਿ ਅੱਜ ਤੋਂ 2 ਸਾਲ ਪਹਿਲਾਂ ਕਿਸੇ ਆਦਮੀ ਨਾਲ ਤੁਸੀਂ ਬਹੁਤ ਝਗੜੇ ਸੀ, ਉਹਨੇ ਤੁਹਾਨੂੰ ਬਹੁਤ ਨੀਵਾਂ ਦਿਖਾਇਆ, ਗਲਤ ਬੋਲਿਆ, ਕਬੋਲ ਬੋਲੇ, ਤਾਂ ਜਦੋਂ ਕਬੋਲ ਬੋਲੇ ਸੀ ਉਦੋਂ ਸਰੀਰ ਤੁਹਾਡਾ ਕੰਬਿਆ, ਕ੍ਰੋਧ ਆਇਆ, ਕਈ ਦਿਨ ਤੱਕ ਸੰਤੁਲਨ ਨਹੀਂ ਬਣਿਆ ਸਰੀਰ ਦਾ, ਫਿਰ ਸਮਾਂ ਲੰਘਿਆ, ਚੀਜ਼ਾਂ ਭੁੱਲ ਗਈਆਂ, 2 ਸਾਲ ਨਿਕਲ ਗਏ, ਫਿਰ ਚੇਤੇ ਨਹੀਂ ਆਇਆ ਉਹ, ਪਰ 2 ਸਾਲ ਬਾਅਦ ਬੈਠਿਆਂ ਬੈਠਿਆਂ ਕਿਤੇ ਖਿਆਲ ਆ ਗਿਆ ਵੀ 2 ਸਾਲ ਪਹਿਲਾਂ ਇਸ ਬੰਦੇ ਨੇ ਮੈਨੂੰ ਇਹ ਕਿਹਾ ਸੀ, ਇਸ ਤਰ੍ਹਾਂ ਹੋਇਆ ਸੀ। ਜੇ ਉਹ 10-15 ਮਿੰਟ ਇਸ ਤਰ੍ਹਾਂ ਸੋਚਦਾ ਰਿਹਾ ਤੇ ਸਰੀਰ ਦੀ ਹਾਲਾਤ ਹੂਬ ਹੂ ਉਹ ਹੀ ਬਣਨੀ ਸ਼ੁਰੂ ਹੋ ਜਾਏਗੀ ਜੋ 2 ਸਾਲ ਪਹਿਲਾਂ ਹੋਈ ਸੀ, ਉਸੇ ਤਰ੍ਹਾਂ ਦੇ ਸਿਗਨਲ ਸਰੀਰ ਦੇ ਵਿੱਚ ਆਉਣੇ ਸ਼ੁਰੂ ਹੋ ਜਾਣਗੇ, ਮਨ ਉਸੇ ਹਾਲਤ ਵਿੱਚ ਤੁਰਨਾ ਸ਼ੁਰੂ ਹੋ ਜਾਏਗਾ। ਜੋ ਕੁਝ 2 ਸਾਲ ਪਹਿਲਾਂ ਦੁੱਖ ਆਇਆ ਸੀ, ਉਸ ਅਤੀਤ ਨੂੰ ਲੰਘੇ ਹੋਏ ਨੂੰ ਜਦੋਂ ਯਾਦ ਕੀਤਾ ਤੇ ਉਹ ਫਿਰ ਤਾਜ਼ਾ ਹੋ ਗਿਆ। ਹੁਣ ਇਹ ਗੱਲ ਖਿਆਲ ਰੱਖਣਾ, ਉਹਨੂੰ ਹੋਰ ਬਲ ਮਿਲ ਗਿਆ, ਹੋਰ ਅੰਦਰ ਉਹਨੇ ਪੱਕਾ ਥਾਂ ਬਣਾ ਲਿਆ, ਫਿਰ ਉਹ ਛੁੱਟੇਗਾ ਨਹੀਂ, ਫਿਰ ਵਾਰ ਵਾਰ ਉਹ ਮਨ ਵਿੱਚ ਆਏਗਾ। ਇਸ ਤਰ੍ਹਾਂ ਉਹਦਾ ਅਭਿਆਸ ਵਧੇਗਾ, ਉਹਦਾ ਮਨ ਬਣੇਗਾ, ਉਹਦੇ ਸੰਕਲਪ ਬਣ ਜਾਣਗੇ। ਇਹਦਾ ਇਲਾਜ ਗੁਰੂ ਸਾਹਿਬ ਨੇ ਇੱਕੋ ਹੀ ਦੱਸਿਆ, ਉਹ ਕਹਿੰਦੇ ਨੇ ਜਿਹੜਾ ਸਮਾਂ ਲੰਘ ਚੁੱਕਾ ਹੈ ਉਹਦੇ ਵਿੱਚ ਜਿਹੜੀਆਂ ਚੰਗੀਆਂ ਘਟਨਾਵਾਂ ਵਾਪਰੀਆਂ ਨੇ ਉਹਨਾਂ ਨੂੰ ਚੇਤੇ ਕਰ, ਜਿਹੜੀਆਂ ਗਲਤ ਵਾਪਰੀਆਂ ਨੇ ਉਹਨਾਂ ਨੂੰ ਭੁਲਾ ਦੇ, ਉਹਨਾਂ ਨੂੰ ਚੇਤੇ ਨਾ ਕਰ। ਜਿਹੜੀਆਂ ਠੀਕ ਠੀਕ ਵਾਪਰੀਆਂ ਨੇ, ਜਿਹਦੇ ਕਿਤੇ ਕੋਈ ਦਿਨ ਲੰਘੇ ਹੋਣਗੇ ਕਿ ਚੰਗਾ ਮਨ ਜੁੜਿਆ ਸੀ ਗੁਰਬਾਣੀ ਵਿੱਚ, ਚੰਗੀ ਗੱਲ ਅੰਦਰ ਚੱਲੀ ਸੀ, ਚੰਗੀ ਸੰਗਤ ਮਿਲੀ ਸੀ, ਉਹਦਾ ਅਭਿਆਸ ਕਰਦਾ ਰਹੋ ਉਸ ਅਤੀਤ ਨੂੰ। ਤੇ ਇਸੇ ਕਰਕੇ ਸਹਾਰਾ ਦਿੱਤਾ ਗੁਰੂ ਸਾਹਿਬ ਨੇ, ਜਿਹੜੀ ਸੰਗਤ ਬਣਾਈ ਉਹਦੇ ਵਿੱਚ ਕੀ ਕੀਤਾ ਜਾਏ ਕਿ ਉਹਨਾਂ ਲੋਕਾਂ ਦੀ ਕਹਾਣੀ ਪਾਈ ਜਾਏ, ਗੱਲ ਕੀਤੀ ਜਾਏ ਜਿਨ੍ਹਾਂ ਦੇ ਜੀਵਨ ਬੜੇ ਉੱਚੇ ਸਨ। ਤਾਂ ਸਤਿਗੁਰੂ ਨੇ ਬਾਣੀ ਵਿੱਚ ਕਿਹਾ, ਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਣ। ਬਾਣੀਆਂ ਦਾ ਮਤਲਬ ਬਾਬਿਆਂ ਦੀਆਂ, ਜਿਹੜੇ ਸਾਡੇ ਮਹਾਨ ਪੁਰਸ਼ ਹੋਏ ਨੇ। ਰੱਬ ਨੂੰ ਚੇਤੇ ਕਰਨਾ ਤੇ ਬੜੀ ਦੂਰ ਜੀ ਦੂਰ ਦੀ ਗੱਲ ਜੇ ਇਹ ਗੱਲਾਂ ਨੇ ਸਾਡੀਆਂ ਅਸੀਂ ਰੱਬ ਦਾ ਸਿਮਰਨ ਕਰ ਰਹੇ ਹਾਂ ਉਹ ਗੱਲ ਬੜੀ ਦੂਰ ਹੈ ਜੇ ਗੁਰੂ ਸਾਹਿਬ ਨੇ ਇਹਦਾ ਇੱਕ ਸੌਖਾ ਤਰੀਕਾ ਦੱਸਿਆ ਕਹਿਣ ਲੱਗੇ ਰੱਬ ਦਾ ਚੇਤਾ ਕਰਨਾ ਅਜੇ ਤੇਰੇ ਵੱਸ ਦੀ ਗੱਲ ਨਹੀਂ ਤੂੰ ਉਹਨਾਂ ਲੋਕਾਂ ਦਾ ਚੇਤਾ ਕਰ ਜਿਨ੍ਹਾਂ ਨੇ ਰੱਬ ਨੂੰ ਚੇਤਾ ਕਰ ਲਿਆ ਉਹਨਾਂ ਲੋਕਾਂ ਨੂੰ ਯਾਦ ਕਰ ਉਹਨਾਂ ਦੇ ਜੀਵਨ ਨੂੰ ਦੁਹਰਾ ਮਨ ਦੇ ਵਿੱਚ ਚੇਤੇ ਕਰ ਉਹਨਾਂ ਨੂੰ ਤੇ ਜਦੋਂ ਤੂੰ ਉਹਨਾਂ ਨੂੰ ਚੇਤੇ ਕਰੇਗਾ ਤੇਰਾ ਮਨ ਬਹੁਤ ਭਾਵੇਂ ਉਹ 200 ਸਾਲ ਪਹਿਲਾਂ ਹੋਏ ਨੇ 400 ਸਾਲ ਪਹਿਲਾਂ ਹੋਏ ਨੇ ਤਾਂ ਉਹ ਮਨ ਕਿਉਂਕਿ ਮਨ ਜਿਹੜਾ ਹੈ ਇਹ ਸਮੇਂ ਤੋਂ ਪਾਰ ਹੈ ਉਹ ਪਿੱਛੇ ਚਲਾ ਜਾਏਗਾ 400 ਸਾਲ ਤੇ ਉਹਦੀ ਉਸ ਸ਼ਖਸੀਅਤ ਦੇ ਨਾਲ ਉਹਦੇ ਜੀਵਨ ਦਾ ਪ੍ਰਭਾਵ ਪਏਗਾ ਮਨ ਤੇ ਜਦੋਂ ਉਹਨੂੰ ਅਸੀਂ ਵਾਰ ਵਾਰ ਵਿਚਾਰਾਂਗੇ ਤਾਂ ਸਤਿਗੁਰਾਂ ਨੇ ਇੱਕ ਤਰੀਕਾ ਦੱਸਿਆ ਕਿ ਤਵਾਰੀਖ ਨੂੰ ਵੇਖ ਚੰਗੇ ਲੋਕਾਂ ਨੂੰ ਵੇਖ ਤਵਾਰੀਖ ਵਿੱਚੋਂ ਜਿਨ੍ਹਾਂ ਨੇ ਜ਼ਿੰਦਗੀ ਦੇ ਅੰਦਰ ਉੱਚੇ ਜਿਹੜੇ ਕਰਮ ਕੀਤੇ ਉਹਨਾਂ ਨੂੰ ਚੇਤੇ ਵਿੱਚ ਲਿਆ ਉਹਨਾਂ ਨੂੰ ਪੜ੍ਹ ਉਹਨਾਂ ਨੂੰ ਸੁਣ ਉਹਨਾਂ ਦਾ ਜੀਵਨ ਦੇਖ ਉਹਨਾਂ ਨੂੰ ਚੰਗੀ ਤਰ੍ਹਾਂ ਦੇਖ ਉਹਨਾਂ ਦੀ ਆ ਘਰ ਦੇ ਵਿੱਚ ਜੇ ਗੁਰੂ ਸਾਹਿਬਾਨ ਦੀਆਂ ਤਸਵੀਰਾਂ ਨੇ ਤਾਂ ਇਹਦੇ ਨਾਲ ਕੋਈ ਸਿੱਖ ਮੂਰਤੀ ਪੂਜਕ ਨਹੀਂ ਹੋ ਜਾਂਦਾ ਜੇ ਤਸਵੀਰ ਲਾ ਲਈ ਉਸ ਤੇ ਇੱਕ ਯਾਦਗਾਰ ਹੈ ਨਾ ਇਹ ਤਾਂ ਅਸੀਂ ਵੈਸੇ ਬਹੁਤੇ ਹੀ ਪੜ੍ਹੇ ਲਿਖੇ ਹੋ ਗਏ ਅੱਜ ਕੱਲ੍ਹ ਤਸਵੀਰਾਂ ਲਾ ਦਿਓ ਅਸੀਂ ਤਸਵੀਰ ਦੇ ਪੁਜਾਰੀ ਨਹੀਂ ਗੁਰੂ ਦੀ ਤਸਵੀਰ ਨਹੀਂ ਲਾਉਣੀ ਪਰਿਵਾਰ ਦੀ ਤਾਂ ਲਾ ਲੈਣੀ ਹੈ ਫਿਰ ਉਹ ਨਹੀਂ ਬੁੱਤ ਪੂਜਾ ਜੇ ਤਸਵੀਰ ਨਾਲ ਬੁੱਤ ਪੂਜਾ ਹੁੰਦੀ ਹੈ ਤਾਂ ਆਪਣੇ ਪਰਸ ਦੇ ਵਿੱਚ ਫੋਟੋ ਕਿਹਦੀ ਲਾਈ ਹੋਈ ਹੈ ਉਹ ਕੌਣ ਹੈ ਉਹ ਵੀ ਤਾਂ ਇੱਕ ਸਰੀਰ ਹੈ ਨਾ ਤਾਂ ਆਪਣੇ ਮੋਬਾਈਲ ਦੀ ਸਕਰੀਨ ਦੇ ਵਿੱਚ ਜਿਹੜਾ ਉਹ ਡਾਟਾ ਹੈ ਕਿਹਦੀਆਂ ਤਸਵੀਰਾਂ ਨੇ ਉਹਦੇ ਵਿੱਚ ਉਹ ਕਿਉਂ ਲਾ ਲਈਆਂ ਇਹ ਪੂਜਾ ਨਹੀਂ ਇਹ ਯਾਦ ਹੈ ਇਹ ਪਿਆਰ ਹੈ ਉਹਨਾਂ ਲੋਕਾਂ ਦਾ ਜਿਨ੍ਹਾਂ ਦਾ ਜੀਵਨ ਬੜਾ ਉੱਚਾ ਰਿਹਾ ਜਿਨ੍ਹਾਂ ਦਾ ਜੀਵਨ ਬੜਾ ਮਹਾਨ ਰਿਹਾ ਹਾਂ ਸਿੱਖ ਨੇ ਪਹਿਲ ਦੇਣੀ ਹੈ ਸ਼ਬਦ ਨੂੰ ਸ਼ਬਦ ਨਾਲ ਹੀ ਜੁੜਨਾ ਹੈ ਪਰ ਜਿਨ੍ਹਾਂ ਸਰੀਰਾਂ ਨੇ ਸ਼ਬਦ ਨੂੰ ਕਮਾਇਆ ਜਿਨ੍ਹਾਂ ਸਰੀਰਾਂ ਨੇ ਸ਼ਬਦ ਨੂੰ ਜੀਵਨ ਵਿੱਚ ਹੰਢਾਇਆ ਉਹਨਾਂ ਦੇ ਸਰੀਰ ਆਮ ਸਰੀਰਾਂ ਵਰਗੇ ਨਹੀਂ ਹਨ ਤੁਸੀਂ ਵੇਖ ਲਓ ਕਤੀ ਯਾਦ ਕਰਕੇ ਵੇਖ ਲਓ ਜਿਹੜੇ ਮਹਾਨ ਪੁਰਸ਼ ਬਾਬਾ ਬੁੱਢਾ ਜੀ ਦੀ ਗੱਲ ਕਰੋਗੇ ਭਾਈ ਮਨੀ ਸਿੰਘ ਜੀ ਦੀ ਗੱਲ ਕਰੋਗੇ ਸਰੀਰ ਦੀਆਂ ਤਰੰਗਾਂ ਹੀ ਤਬਦੀਲ ਹੋ ਜਾਣਗੀਆਂ ਬਦਲ ਜਾਣਗੀਆਂ ਹੋਰ ਤਰ੍ਹਾਂ ਦਾ ਮਾਹੌਲ ਬਣੇਗਾ ਜੀਵਨ ਇਸ ਕਰਕੇ ਜਿਹੜੀ ਬੇਨਤੀ ਸਾਂਝੀ ਕਰ ਰਿਹਾ ਸਾਂ ਅਤੀਤ ਜਿਹੜਾ ਹੈ ਲੰਘਿਆ ਹੋਇਆ ਸਮਾਂ ਉਹਦੇ ਵਿੱਚ ਜਿਹੜੀਆਂ ਗਲਤ ਘਟਨਾਵਾਂ ਵਾਪਰੀਆਂ ਨੇ ਜੇ ਜੀਵਨ ਨੂੰ ਉੱਚਾ ਕਰਨਾ ਜਿਹੜੀਆਂ ਚੰਗੀਆਂ ਨਹੀਂ ਸਨ ਜਿਹੜੀਆਂ ਠੀਕ ਨਹੀਂ ਸਨ ਪਰ ਫਿਰ ਵੀ ਅਸੀਂ ਉਹ ਕਰ ਲਈਆਂ ਉਹਨਾਂ ਦਾ ਅਭਿਆਸ ਖਤਮ ਕਰ ਦੇਣਾ ਚਾਹੀਦਾ ਜੀਵਨ ਵਿੱਚ ਉਹਨਾਂ ਨੂੰ ਭੁਲਾ ਦੇਣਾ ਚਾਹੀਦਾ ਪਛਤਾਵਾ ਕਰਨਾ ਤੇ ਇੱਕ ਵਾਰੀ ਕਰੋ ਪੂਰੀ ਤਰ੍ਹਾਂ ਸਾਰਾ ਦਿਨ ਕਰ ਲਓ ਮੁੜ ਕੇ ਉਹਨਾਂ ਨੂੰ ਚੇਤੇ ਵਿੱਚ ਨਹੀਂ ਲਿਆਉਣਾ ਚਾਹੀਦਾ ਤਾਂ ਕਿ ਅਤੀਤ ਨਾਲੋਂ ਸੰਬੰਧ ਟੁੱਟ ਜਾਏ ਇੱਕ ਇਹ ਤਰੀਕਾ ਹੈ ਅੱਗੇ ਤੁਰਨ ਦਾ ਤੁਸੀਂ ਸੁਣਿਆ ਹੋਵੇਗਾ ਸਲੋਕ ਕਬੀਰ ਜੀ ਦਾ ਵੀ ਹੈ ਉਹ ਕਹਿੰਦੇ ਨੇ ਜਦੋਂ ਤੁਰੇ ਅੱਗੇ ਵੇਖ ਪਿੱਛੇ ਪਰਤ ਕੇ ਨਾ ਵੇਖੀ ਇੱਕ ਥਾਂ ਤੇ ਹੋਰ ਵੀ ਸ਼ਬਦ ਆਇਆ ਜੇ ਤੂੰ ਜਿੱਤਣਾ ਹੈ ਨਾ ਜੇ ਇਸ ਖੇਡ ਵਿੱਚੋਂ ਜਿੱਤਣਾ ਹੈ ਜੇ ਇਸ ਗੇਮ ਵਿੱਚ ਅੱਗੇ ਜਾਣਾ ਹੈ ਤਾਂ ਤੁਸੀਂ ਕਦੀ ਵੇਖਣਾ ਕਿ ਜਿਹੜਾ ਇਹ ਖੇਡਾਂ ਦੀ ਦੁਨੀਆ ਹੈ ਉਹਦੇ ਵਿੱਚ ਜਿਹੜੇ ਦੌੜਾਕ ਨੇ ਰੇਸਰ ਨੇ ਜਿਹੜੇ ਰੇਸ ਲਾਉਂਦੇ ਨੇ 1000 ਮੀਟਰ ਦੀ 400 ਮੀਟਰ ਦੀ 100 ਮੀਟਰ ਦੀ ਰੇਸ ਲਾਉਂਦੇ ਤਾਂ ਉਹਨਾਂ ਨੂੰ ਜਿਹੜੀ ਕੋਚਿੰਗ ਦਿੱਤੀ ਜਾਂਦੀ ਸਿੱਖਿਆ ਦਿੱਤੀ ਜਾਂਦੀ ਹੈ ਉਹਨਾਂ ਦਾ ਕੋਚ ਉਹਨਾਂ ਨੂੰ ਜਦੋਂ ਦੌੜਾਉਂਦਾ ਹੈ ਤਾਂ ਕੁਦਰਤੀ ਤੌਰ 'ਤੇ 5-7 ਵਿਦਿਆਰਥੀ ਖਿਡਾਰੀ ਜਦੋਂ ਦੌੜਦੇ ਨੇ ਤੇ ਜਿਹੜਾ ਅੱਗੇ ਲੰਘ ਜਾਂਦਾ ਨਾ ਉਹ ਪਰਤ ਕੇ ਪਿੱਛੇ ਵੇਖਦਾ ਵੀ ਪਿਛਲੇ ਕਿੱਥੇ ਕੁ ਰਹਿ ਗਏ ਪਰ ਉੱਥੇ ਉਹਨੂੰ ਸਿੱਖਿਆ ਦਿੱਤੀ ਜਾਏਗੀ ਭਾਵੇਂ ਤੂੰ ਕਿੰਨਾ ਅੱਗੇ ਨਿਕਲ ਜਾਏ ਪਰ ਤੂੰ ਪਿੱਛੇ ਮੁੜ ਕੇ ਨਹੀਂ ਵੇਖਣਾ ਕਿਉਂਕਿ ਜਦੋਂ ਤੂੰ ਪਿੱਛੇ ਮੁੜ ਕੇ ਵੇਖਿਆ ਤੇਰੇ ਦੌੜਨ ਦੀ ਸ਼ਕਤੀ ਦਾ ਕੁਝ ਹਿੱਸਾ ਪਿੱਛੇ ਚਲਾ ਜਾਏਗਾ ਤੇਰਾ ਧਿਆਨ ਪਿੱਛੇ ਚਲਾ ਜਾਏਗਾ ਪਿੱਛੇ ਨਹੀਂ ਵੇਖਣਾ ਸਭ ਤੋਂ ਉਹਨਾਂ ਦਾ ਪਹਿਲਾ ਲੈਸਨ ਇਹ ਹੈ ਉਹਦੇ ਵਿੱਚ ਦੱਸਿਆ ਜਾਂਦਾ ਵੀ ਪਿੱਛੇ ਮੁੜ ਕੇ ਨਹੀਂ ਦੇਖਣਾ। ਤੇ ਜਦੋਂ ਗੁਰੂ ਦੀ ਗੱਲ ਚੱਲਦੀ ਏ, ਜਦੋਂ ਅਧਿਆਤਮ ਦੀ ਗੱਲ ਚੱਲਦੀ ਏ, ਜੀਵਨ ਦੀ ਗੱਲ ਚੱਲਦੀ ਏ, ਸਤਿਗੁਰੂ ਉੱਥੇ ਵੀ ਕਹਿੰਦੇ ਨੇ ਸਿੱਖਾ ਜਿੱਧਰ ਤੈਨੂੰ ਤੋਰਿਆ ਮੂੰਹ ਅੱਗੇ ਰੱਖੀ ਪਰਤ ਕੇ ਨਾ ਵੇਖੀ ਪਿੱਛੇ ਕੀ ਹੋ ਰਿਹਾ ਹੈ ਜੇ ਤੂੰ ਅੱਗੇ ਕਾਮਯਾਬੀ ਲੈਣੀ ਹੈ। ਕਬੀਰ ਜੀ ਨੇ ਬਚਨ ਕੀਤੇ, ਕਬੀਰ ਸਾਧੂ ਕੋ ਮਿਲਣਾ ਜਾਈਐ ਸਾਥ ਨਾ ਲੀਜੈ ਕੋਈ। ਇੱਥੇ ਸਾਥ ਦੇ ਅਰਥ ਨੇ ਬਹੁਤੀ ਪਰਵਾਹ ਨਾ ਕਰੀ ਜੋ ਕੁਝ ਆਲੇ ਦੁਆਲੇ ਵਾਪਰਦਾ। ਜੇ ਤੂੰ ਕਹਿ ਨਾ ਵੀ ਮੈਂ ਸਾਰਾ ਕੁਝ ਸੈਟਿੰਗ ਕਰਕੇ ਤੇ ਫਿਰ ਗੁਰੂ ਨਾਲ ਪਾਉਣੀ ਸਾਂਝ, ਇੱਥੇ ਅੱਜ ਤੱਕ ਨਾ ਰਾਵਣ ਤੋਂ ਸੈਟਿੰਗ ਹੋਈ ਹੈ ਤੇ ਨਾ ਰਾਮ ਚੰਦਰ ਤੋਂ, ਕਿਸੇ ਤੋਂ ਨਹੀਂ ਹੋਈ। ਇੱਥੇ ਕਾਰੂ ਤੋਂ ਵੀ ਸੈਟਿੰਗ ਨਹੀਂ ਹੋਈ। ਇੱਥੇ ਸਿਕੰਦਰ ਵੀ ਰੋਂਦਾ ਤੁਰ ਗਿਆ, ਸਾਰਿਆਂ ਨੂੰ ਫੋਲ ਕੇ ਦੇਖ ਲੈਣਾ ਚਾਹੀਦਾ। ਜੇ ਕੋਈ ਬੰਦਾ ਕਹੇ ਵੀ ਮੈਂ ਆਪਣੇ ਜੀਵਨ ਦੇ ਸਿਸਟਮ ਨੂੰ ਪੂਰੀ ਤਰ੍ਹਾਂ ਐਨ ਆਪਣੇ ਮਨ ਅਨੁਸਾਰ ਉਹਨੂੰ ਚੰਗੀ ਤਰ੍ਹਾਂ ਕਰਕੇ ਤੇ ਫਿਰ ਕੰਮ ਕਰਨਾ ਰੱਬ ਦਾ ਧਰਮ ਦਾ, ਭੁੱਲ ਜਾਏ ਕਦੀ ਨਹੀਂ ਹੋਵੇਗਾ। ਕਿਉਂਕਿ ਜੀਵਨ ਕਦੀ, ਜਿਹਨੂੰ ਅਸੀਂ ਜੀਵਨ ਦੀ ਸੈਟਿੰਗ ਕਹਿ ਰਹੇ ਹਾਂ ਉਹ ਹੈ ਹੀ ਕੋਈ ਨਹੀਂ, ਉਹ ਗਲਤ ਹੈ। ਜੀਵਨ ਦਾ ਸਿਸਟਮ ਸੈਟਿੰਗ ਹੋ ਜਾਣਾ ਕਿਤੇ ਹੋਰ ਲਿਖਿਆ ਹੋਇਆ, ਉਹ ਅੰਦਰ ਹੈ ਕਿਤੇ। ਜਿੰਨਾ ਚਿਰ ਬੰਦੇ ਦੀ ਸ਼ਬਦ ਤੇ ਸੁਰਤ ਜਿਹੜੀ ਹੈ ਸੁਰ ਨਹੀਂ ਹੋ ਜਾਂਦੀ, ਉਹਨਾਂ ਚਿਰ ਕਦੀ ਜੀਵਨ ਦਾ ਲੇਖਾ ਜੋਖਾ, ਕਦੀ ਹਿਸਾਬ, ਕਦੀ ਕਿਸੇ ਬੰਦੇ ਦਾ ਸਾਫ ਨਹੀਂ ਹੋਇਆ ਅੱਜ ਤੱਕ। ਉਹ ਹੋਣਾ ਅੰਦਰੋਂ ਤੇ ਹੋਣਾ ਗੁਰੂ ਨਾਲ ਮਿਲ ਕੇ। ਇਸ ਲਈ ਇੱਕ ਗੱਲ ਪੱਕੀ ਰੱਖ ਲੈਣਾ, ਅਸੀਂ ਸਮਝਿਆ ਤੇ ਸਾਨੂੰ ਸਮਝਾ ਦਿੱਤਾ ਗਿਆ ਵੀ ਥੋੜਾ ਜਿਹਾ ਹਿੱਸਾ ਹੁੰਦਾ ਧਾਰਮਿਕ, ਬਾਕੀ ਤੇ ਸੰਸਾਰੀ ਲੋਕ ਹੁੰਦੇ। ਤਾਂ ਇਹਦਾ ਇੱਕ ਗਲਤ ਦਿਮਾਗ ਵਿੱਚ ਗੱਲ ਬੈਠ ਗਈ ਵੀ ਜੇ ਸੰਸਾਰੀ ਬੰਦੇ ਨੇ ਉਹਨਾਂ ਨੂੰ ਰੱਬ ਦੀ ਤੇ ਧਰਮ ਦੀ ਲੋੜ ਨਹੀਂ। ਤਾਂ ਹੀ ਇਸ ਦੇਸ਼ ਵਿੱਚ ਬੜੇ ਬੜੇ ਲੰਮੇ ਚੌੜੇ ਗਿਣਤੀ ਵਿੱਚ ਮੰਦਰ ਬਣਾਏ ਗਏ ਤੇ ਬੜੇ ਵੱਡੇ ਵੱਡੇ ਪੁਜਾਰੀ ਰੱਖੇ ਗਏ। ਹੈ ਚੰਗਾ ਸੀ, ਗਲਤ ਨਹੀਂ, ਪੂਜਾ ਦੇ ਸਥਲ ਹੋਣੇ ਚਾਹੀਦੇ ਨੇ, ਇਹ ਤਾਂ ਵਿਦਿਆਲੇ ਨੇ ਧਰਮ ਦੇ, ਨਾ ਸਿੱਖਣਾ ਇੱਥੋਂ। ਪਰ ਇਹ ਮਤ ਜਾਣਨਾ ਕਿ ਥੋੜੇ ਜਿਹੇ ਬੰਦੇ ਧਾਰਮਿਕ ਹੋ ਗਏ ਦੇਸ਼ ਦੇ, ਇਹ ਤਾਂ ਮਾਧੋ ਦਾਸ ਬੈਰਾਗੀ ਨੇ ਕਿਹਾ ਸੀ, ਮੈਂ ਆਪਣੇ ਆਸ਼ਰਮ ਦੇ ਅੰਦਰ ਖੂਨ ਨਹੀਂ ਡੁੱਲਣ ਦਿੰਦਾ, ਮੇਰਾ ਆਸ਼ਰਮ ਪਵਿੱਤਰ ਹੈ, ਤੁਸੀਂ ਇਹ ਕੀ ਕਰ ਦਿੱਤਾ। ਸਤਿਗੁਰਾਂ ਨੇ ਕਿਹਾ ਮਾਧੋ ਦਾਸ ਧਰਮ ਨੂੰ ਜ਼ਿੰਦਗੀ ਦਾ ਕੋਣਾ ਨਾ ਬਣਾ, ਤੂੰ 2-4 ਕਿੱਲਿਆਂ ਨੂੰ ਪਵਿੱਤਰ ਕਰ ਲਿਆ, ਬਾਕੀ ਦੇ ਹਿੰਦੁਸਤਾਨ ਵੱਲ ਵੇਖ ਕਿੰਨਾ ਗੰਦ ਪਿਆ ਹੋਇਆ ਹੈ। ਸਾਰੀ ਦੁਨੀਆ ਨੂੰ ਧਰਮ ਦੀ ਜ਼ਰੂਰਤ ਹੈ ਖਿਆਲ ਵਿੱਚ ਰੱਖਣਾ। ਸਾਡੇ ਵਿੱਚ ਇਹ ਗਲਤ ਸਿੱਖਿਆ ਵਾੜ ਦਿੱਤੀ ਗਈ ਕਿ ਧਰਮ ਵਾਲੇ ਬੰਦੇ ਰੱਖ ਲਓ, ਉਹ ਧਰਮ ਕਮਾਉਣਗੇ ਤੇ ਸਾਨੂੰ ਜੇਬ ਵਿੱਚੋਂ ਕੱਢ ਕੇ ਦੇਣੇ। ਗਲਤ ਹੈ ਬਿਲਕੁਲ, ਇਹ ਨਹੀਂ ਹੋ ਸਕਦਾ। ਹਾਂ, ਜੇ ਜੀਵਨ ਦੇ ਰਾਹ ਤੇ ਤੁਰਨਾ, ਜਿਨ੍ਹਾਂ ਨੇ ਧਰਮ ਨੂੰ ਕਮਾਇਆ ਉਹਨਾਂ ਦੀ ਸੰਗਤ ਜ਼ਰੂਰ ਕਰੋ, ਸਹਾਇਤਾ ਮਿਲੇਗੀ, ਸਹਾਰਾ ਮਿਲੇਗਾ, ਰਾਹ ਪੱਧਰਾ ਹੋ ਜਾਏਗਾ, ਬਹੁਤ ਕੁਝ ਜਲਦੀ ਹੋ ਸਕਦਾ। ਜਿਹੜਾ ਬੜੇ ਸਮੇਂ ਵਿੱਚ ਹੁੰਦਾ ਉਹ ਥੋੜੇ ਵਿੱਚ ਹੋ ਜਾਏਗਾ, ਪਰ ਕਰਨਾ ਤੇ ਸਾਰਿਆਂ ਨੂੰ ਆਪ ਪਏਗਾ ਨਾ, ਭਾਵੇਂ ਥੋੜਾ ਕਰੇ ਕੋਈ ਜ਼ਿਆਦਾ ਕਰੇ। ਤਾਂ ਪਿੱਛੇ ਮੁੜ ਕੇ ਦੇਖਣਾ, ਸਤਿਗੁਰੂ ਨੇ ਅੱਜ ਬਚਨ ਕੀਤਾ, ਸਾਧੂ ਕੋ ਮਿਲਣਾ ਜਾਈਐ ਸਾਥ ਨਾ ਲੀਜੈ ਕੋਈ। ਇਹ ਵਿਚਾਰ ਛੱਡ ਦੇ ਵੀ ਪਹਿਲਾਂ ਮੈਂ ਇਹ ਕੰਮ ਨਿਬੇੜ ਲਵਾਂ ਤੇ ਫਿਰ ਮੈਂ ਕਰਾਂਗਾ ਧਰਮ ਦੀ ਦੁਨੀਆ ਦਾ ਸਫ਼ਰ, ਪਹਿਲਾਂ ਥੋੜਾ ਜਿਹਾ। ਆ ਕਿੰਨਾ ਕੁਝ ਲੰਘ ਜਾਂਦਾ ਮਨੁੱਖ ਦੇ ਜੀਵਨ ਵਿੱਚ, ਜਦੋਂ ਥੋੜਾ ਜਿਹਾ ਅੱਗੇ ਤੁਰਦਾ ਪਹਿਲਾਂ ਕਹਿੰਦਾ ਆਪ ਗ੍ਰਿਸਤੀ ਹੋਵਾਂ ਫਿਰ ਵੇਖਾਂਗੇ, ਫਿਰ ਕਹਿੰਦਾ ਬੱਚਿਆਂ ਦੀ ਇਹਨਾਂ ਦਾ ਕੰਮ ਨਿਬੇੜ ਲਵਾਂ, ਫਿਰ ਉਹਨਾਂ 'ਤੇ ਲੰਘ ਜਾਂਦਾ, ਫਿਰ ਪੋਤਰਿਆਂ 'ਤੇ ਸ਼ੁਰੂ ਹੋ ਜਾਂਦਾ। ਇੰਨੇ ਚਿਰ ਨੂੰ ਅਰਥੀ ਸਾਹਮਣੇ ਆ ਕੇ ਟਿਕ ਜਾਂਦੀ ਵੀ ਹੁਣ ਤੇਰਾ ਇੱਥੇ ਸਮਾਪਤੀ ਹੈ, ਕਦੀ ਜੀਵਨ ਵਿੱਚ ਅੱਗੇ ਨਹੀਂ ਵੱਧ ਸਕਦਾ। ਤਾਂ ਸਾਧੂ ਕੋ ਮਿਲਣਾ ਜਾਈਐ ਸਾਥ ਨਾ ਲੀਜੈ ਕੋਏ, ਪਾਛੈ ਪਾਉ ਨਾ ਦੀਜੀਐ। ਆਗੈ ਹੋਏ ਸੋ ਹੋਏ, ਪਿੱਛੇ ਪੈਰ ਨਾ ਕਰ। ਇਹ ਜੋ ਕੁਝ ਹੋ ਰਿਹਾ ਹੈ ਇਹਨੂੰ ਧਰਮ ਨਾਲ ਨਾ ਜੋੜ, ਇਹ ਵੀ ਗੱਲ ਖਿਆਲ ਵਿੱਚ ਰੱਖ। ਜ਼ਿੰਦਗੀ ਦੇ ਅੰਦਰ ਇਹ ਕੁਦਰਤੀ ਤੌਰ ਤੇ ਹੈ, ਧਾਰਮਿਕ ਬੰਦੇ ਸੁਰਖੀਆਂ ਵਿੱਚ ਆ ਜਾਂਦੇ ਨੇ, ਉਹਨਾਂ ਦੇ ਜੀਵਨ ਵਿੱਚ ਜੋ ਕੁਝ ਵਾਪਰਦਾ ਆਲੇ ਦੁਆਲੇ ਦੇ ਲੋਕ ਕਹਿੰਦੇ ਨੇ ਇਹਨਾਂ ਦੇ ਜੀਵਨ ਵਿੱਚ ਵੀ ਇੰਨੀਆਂ ਮੁਸੀਬਤਾਂ ਆ ਗਈਆਂ, ਦੁੱਖ ਆ ਗਏ। ਜਦਕਿ ਉਹ ਧਾਰਮਿਕ ਨਾ ਬਣਦੇ ਉਹਨਾਂ ਫਿਰ ਵੀ ਆਉਣਾ ਸੀ, ਉਹ ਤਾਂ ਫਿਰ ਵੀ ਵਾਪਰਨਾ ਸੀ। ਇਹ ਧਾਰਨਾਵਾਂ ਕੱਟਣ ਵਾਸਤੇ ਹੀ ਸ਼ਬਦ ਵਿਚਾਰ ਦਿੱਤੇ ਗੁਰੂ ਸਾਹਿਬ ਨੇ। ਪਾਤਸ਼ਾਹ ਪਾਉ ਨਾ ਦੀਜੀਏ, ਇਹਦੇ ਵਿੱਚ ਜੇ ਧਰਮ ਨੂੰ ਕਮਾਉਣਾ ਹੈ ਤਾਂ ਜ਼ਿੰਦਗੀ ਦੇ ਅੰਦਰ ਜੋ ਕੁਝ ਜਿਵੇਂ ਦਾ ਵਾਪਰ ਰਿਹਾ ਹੈ ਉਹਦੇ ਨਾਲ ਧਰਮ ਨੂੰ ਨਾ ਜੋੜ, ਨਹੀਂ ਤੇ ਕੱਲ ਹੀ ਤੂੰ ਨਾਸਤਿਕ ਹੋ ਜਾਏਗਾ। ਕਿਉਂਕਿ ਜ਼ਿੰਦਗੀ ਤੇ ਇਹਦੀ ਤਾਂ ਮਾਪ ਤੋਲ ਹੀ ਇਸ ਤਰ੍ਹਾਂ ਦਾ, ਇਹਦੇ ਵਿੱਚ ਕਦੀ ਠੀਕ ਵਾਪਰਦਾ ਹੈ, ਕਦੀ ਗਲਤ ਵਾਪਰ ਜਾਂਦਾ ਹੈ, ਕਦੀ ਇੱਥੇ ਇੱਜ਼ਤ ਜ਼ਿਆਦਾ ਮਿਲ ਜਾਂਦੀ, ਕਦੀ ਉਹ ਘੱਟ ਜਾਂਦੀ ਹੈ, ਕਦੀ ਇੱਥੇ ਕੁਝ ਵੱਧ ਜਾਂਦਾ, ਕਦੀ ਘੱਟ ਜਾਂਦਾ ਹੈ। ਜੋ ਧਰਤੀ ਇਹਨੂੰ ਕਿਹਾ ਹੀ ਮਾਤ ਲੋਕ ਹੈ, ਜਿੱਥੇ ਸਦਾ ਸਥਿਰਤਾ ਨਹੀਂ ਰਹਿੰਦੀ, ਇੱਥੇ ਸਭ ਕੁਝ ਬਦਲਦਾ ਹੈ। ਤੇ ਜੇ ਤੂੰ ਇਸ ਬਦਲਦੇ ਹੋਏ ਨੂੰ ਠੀਕ ਕਰਨ ਲੱਗ ਗਿਆ, ਤੇ ਸਤਿਗੁਰੂ ਨੇ ਇੱਕ ਬਚਨ ਕੀਤਾ, ਕਹਿਣ ਲੱਗੇ ਕਿਉਂ ਕਲਰ, ਇਹ ਕਲਰ ਦੀ ਕੰਧ ਜਿਹੜੀ ਇਹਨੂੰ ਤੂੰ ਖੜੀ ਕਰਨੀ ਚਾਹੁੰਦਾ, ਕਾਹੇ ਕਲਰਾ ਸਿੰਚੋ ਜਨਮ ਗਵਾਵੋ, ਕਾਚੀ ਟਹਿਗ ਦੀਵਾਲ ਕਾਹੇ ਗੱਚ ਲਾਵੋ। ਇਹ ਕਲਰ ਦੀ ਕੰਧ ਨੂੰ ਤੂੰ ਬਿਲਕੁਲ ਪੱਕਾ ਕਰਨ ਦਾ ਯਤਨ ਕਰ ਰਿਹਾ, ਇਹ ਮਿੱਟੀ ਦੀ ਕੰਧ ਨੂੰ ਤੂੰ ਧੋ ਰਿਹਾ, ਧੋਈ ਜਾ, ਜਿੰਨੀ ਧੋਏਗਾ ਉਨੀ ਹੋਰ ਹੀ ਖਰਾਬ ਹੋ ਜਾਏਗੀ। ਤਾਂ ਜਿੰਨਾ ਅਸੀਂ ਜ਼ਿੰਦਗੀ ਨੂੰ ਠੀਕ ਕਰਨਾ ਚਾਹੁੰਦੇ ਹਾਂ ਆਪ ਆਪਣੇ ਤਰੀਕੇ ਨਾਲ ਗੁਰੂ ਦੇ ਪੁੱਛਣ ਤੋਂ ਬਿਨਾਂ, ਤਾਂ ਉਨੀ ਉਹ ਜ਼ਿੰਦਗੀ ਗਲਤ ਹੋ ਜਾਂਦੀ। ਤਾਂ ਹੀ ਗੁਰੂ ਸਾਹਿਬ ਨੇ ਕਲਰ ਦੀ ਕੰਧ ਦੀ ਗੱਲ ਕੀਤੀ। ਕਲਰ ਦੀ ਕੰਧ ਕਦੀ ਵੀ ਪਵਿੱਤਰ ਨਹੀਂ ਹੁੰਦੀ, ਉਹਦੇ ਵਿੱਚੋਂ ਜਿਉਂ ਜਿਉਂ ਉਹਨੂੰ ਸਾਫ਼ ਕਰੋਗੇ, ਜਿਉਂ ਜਿਉਂ ਧੋਵੋਗੇ, ਤਾਂ ਉਹਦਾ ਹੋਰ ਹੁਲੀਆ ਜਿਹੜਾ ਖਰਾਬ ਹੁੰਦਾ ਜਾਂਦਾ। ਤਾਂ ਰਾਹ ਜਿਹੜਾ ਦੱਸਿਆ ਸਤਿਗੁਰੂ ਨੇ ਕਿਹਾ ਅੰਦਰੋਂ ਸ਼ੁਰੂ ਕਰ, ਗੱਲ ਗੁਰੂ ਦੇ ਨੇੜੇ ਆ। ਇਸ ਤਰ੍ਹਾਂ ਸਮੇਂ ਨੂੰ ਐਵੇਂ ਗਲਤ ਰਾਹਾਂ ਤੇ ਆਪਣੀ ਜੀਵਨ ਸ਼ਕਤੀ ਨੂੰ ਬਰਬਾਦ ਨਾ ਕਰ। ਜੇ ਕਿਸੇ ਦੀ ਕੰਧ ਖੜੀ ਹੋਈ ਹੈ, ਇੱਥੇ ਖੜਾ ਕੁਝ ਨਹੀਂ ਹੋਣ ਵਾਲਾ, ਜਿਹਨੂੰ ਤੂੰ ਖੜਾ ਕਰਨ ਦਾ ਯਤਨ ਕਰ ਰਿਹਾ, ਇੱਥੇ ਅਸਥਿਰ ਕੋ ਨਹੀਂ, ਸਭ ਕੁਝ ਬਦਲਦਾ ਹੈ, ਸਭ ਕੁਝ ਚੱਲ ਰਿਹਾ। ਆ ਸਾਰੀ ਹਰਕਤ ਜਿਹੜੀ ਹੈ ਸੂਰਜ ਤੇ ਸਿਰ ਤੇ ਚੱਲਦੀ ਹੈ ਨਾ, ਇਹ ਜਿੰਨਾ ਸੰਸਾਰ ਹੈ ਜੋ ਕੁਝ ਹੈ ਜਦੋਂ ਸੂਰਜ ਦੀ ਗਰਦਿਸ਼ ਨਾਲ ਚੱਲ ਰਿਹਾ ਹੈ। ਜੇ ਤੇ ਕੋਈ ਬੰਦਾ ਸੂਰਜ ਨੂੰ ਖੜਾ ਕਰ ਗਿਆ ਨਾ ਇੱਕ ਥਾਂ ਤੇ, ਫਿਰ ਤੇ ਇਹ ਵੀ ਖੜਾ ਹੋ ਜਾਏਗਾ, ਕਿਉਂਕਿ ਇਹਨੂੰ ਚਲਾਉਣ ਵਾਲਾ ਚੱਲ ਰਿਹਾ ਹੈ, ਉਹ ਵੀ ਨਹੀਂ ਖੜਾ ਹੁੰਦਾ, ਚੱਲਦਾ ਹੈ, ਤੁਰਦਾ ਹੈ, ਉਹ ਵੀ ਦਿਨ ਰਾਤ ਤੁਰੇ ਜਾ ਰਿਹਾ। ਭੈ ਵਿੱਚ ਸੂਰਜ ਭੈ ਵਿੱਚ ਚੰਦ, ਕੋਹੋ ਕਰੋੜੀ ਚਲਤ ਨਾ ਅੰਤ, ਇਹ ਸਾਰਾ ਕੁਝ ਚੱਲੀ ਜਾ ਰਿਹਾ। ਹਾਂ, ਇਸ ਚੱਲਦੇ ਹੋਏ ਨਾਲ ਤੁਰਨ ਦੀ ਜਾਚ ਸਿੱਖ ਲੈ, ਉਹਨੂੰ ਕਹਿੰਦੇ ਨੇ ਧਰਮ, ਜਿਹੜਾ ਸੰਸਾਰ ਵਿੱਚ ਪਰਮੇਸ਼ਰ ਨੇ ਬਣਾਇਆ ਨਾ। ਆ ਤਿੰਨ ਪੌੜੀਆਂ ਵਿੱਚ ਇਹ ਆਏਗਾ, ਜਿਹੜੀ ਅਖੀਰਲੀ ਪੌੜੀ ਆਪਾਂ ਵਿਚਾਰਾਂਗੇ, ਮੰਨੈ ਪਾਵੈ ਮੋਖ ਦੁਆਰ। ਮੋਖ ਦੁਆਰ ਕਿਹਨੂੰ ਕਹਿੰਦੇ ਨੇ? ਇਸ ਚੱਲਦੇ ਹੋਏ ਸੰਸਾਰ ਦੇ ਨਾਲ ਤੁਰਨ ਦੀ ਜਾਚ ਸਿੱਖ ਲੈਣੀ ਉਹਦੇ ਭਾਣੇ ਵਿੱਚ, ਤੇ ਜਿਹੜੀ ਚੀਜ਼ ਸਾਡੇ ਅੰਦਰ ਖੜੀ ਹੋਈ ਹੈ, ਵੱਡੀ ਛੋਟੀ ਨਹੀਂ ਹੁੰਦੀ, ਉਹਦੇ ਨਾਲ ਖੜੇ ਹੋਣ ਦੀ ਜਾਚ ਸਿੱਖ ਲੈਣੀ। ਇਹ ਦੋ ਚੀਜ਼ਾਂ ਅਸੀਂ ਇੱਥੇ ਸਿੱਖਣੀਆਂ, ਸ਼ਾਇਦ ਉਹਨਾਂ ਦਾ ਪਤਾ ਲੱਗ ਜਾਏ, ਉਹਨਾਂ ਦੀ ਸਮਝ ਆ ਜਾਏ। ਤਾਂ ਅੱਜ ਦੀ ਜਿਹੜੀ ਪੌੜੀ ਹੈ ਇਹਦੇ ਅੰਦਰ ਗੁਰੂ ਸਾਹਿਬ ਨੇ ਕਿਰਪਾ ਕੀਤੀ ਕਿ ਮੰਨਣ ਦੇ ਨਾਲ, ਇਹ ਪਹਿਲਾ ਹਿੱਸਾ ਮੰਨਣ ਦਾ, ਹੁਣ ਤਿੰਨ ਹਿੱਸੇ ਆਪਾਂ ਕਰਾਂਗੇ, ਸਮਝ ਲੈਣਾ ਚਾਹੀਦਾ ਚੰਗੀ ਤਰ੍ਹਾਂ। ਪਹਿਲਾ ਹਿੱਸਾ ਮੰਨਣ ਦਾ, ਗੁਰੂ ਦੇ ਹੁਕਮ ਨੂੰ ਜਬਰਨ ਜੀਵਨ ਤੇ ਲਾਗੂ ਕਰਨਾ, ਅੱਜ ਦੀ ਪੌੜੀ ਇਹ ਹੈ। ਦੂਸਰਾ ਹਿੱਸਾ ਜਿੱਥੇ ਮਨ ਫਿਰ ਨਾਲ ਤੁਰ ਪੈਂਦਾ, ਰਾਜੀ ਹੋ ਜਾਂਦਾ। ਤੀਜਾ ਹਿੱਸਾ ਫਿਰ ਉਹਦੇ ਭਾਣੇ ਨੂੰ ਸਮਝ ਲੈਣਾ ਤੇ ਨਾਲ ਤੁਰਨਾ, ਜਿਹੜਾ ਸੁੱਖ ਦਾ ਦਰਵਾਜ਼ਾ ਹੈ। ਇਹ ਤਿੰਨ ਹਿੱਸੇ ਹੋਣਗੇ, ਫਿਰ ਮੈਂ ਇਹਨਾਂ ਨੂੰ ਦੁਹਰਾ ਦਿਆਂ, ਕਿਉਂਕਿ ਅਸੀਂ ਇਹ ਗੱਲ ਪੱਕੀ ਹੈ ਰੱਬ ਦੇ ਘਰ ਦਾ ਕੋਈ ਲੈਸਨ ਮੈਟਰ ਵੈਸੇ ਨਹੀਂ, ਜਿੱਥੇ ਜਾ ਕੇ ਬੰਦਾ ਪਹੁੰਚਦਾ, ਪਰ ਉਹਦੇ ਦਰਵਾਜ਼ੇ ਤੱਕ ਜਾਣ ਵਾਸਤੇ ਜ਼ਰੂਰ ਲੈਸਨ ਨੇ, ਜ਼ਰੂਰ ਚੀਜ਼ਾਂ ਵੰਡੀਆਂ ਹੋਈਆਂ ਨੇ। ਜੇ ਕਿਸੇ ਨੇ ਤੁਰਨਾ ਹੋਵੇ ਤਾਂ, ਜੇ ਉਸ ਹਾਲਾਤ ਵਿੱਚ ਅਸੀਂ ਰਹਿਣਾ, ਵੀ ਕੋਈ ਆਦਮੀ ਜਾ ਰਿਹਾ ਸੀ, ਕਿਸੇ ਨੇ ਪੁੱਛਿਆ ਕਿੱਥੇ ਜਾ ਰਿਹਾ, ਉਹਨੇ ਕਿਹਾ ਪਤਾ ਨਹੀਂ ਕਿੱਥੇ ਜਾ ਰਿਹਾ, ਬਸ ਜਾ ਹੀ ਰਿਹਾ, ਫਿਰ ਉਹ ਗੱਲ ਨਹੀਂ ਬਣੇਗੀ। ਪਹਿਲਾ ਹਿੱਸਾ ਮੰਨਣ ਦਾ ਕੀ ਹੈ? ਤਿੰਨ ਪ੍ਰਕਾਰ ਦੀ ਮਨੌਤ ਹੈ। ਪਹਿਲਾ ਹਿੱਸਾ, ਇੱਕ ਪਾਸੇ ਗੁਰੂ ਦਾ ਹੁਕਮ, ਇੱਕ ਪਾਸੇ ਮਨ, ਤੇ ਵਿਚਕਾਰ ਹੈ ਜੀਵਨ। ਇੱਕ ਪਾਸੇ ਜੀਵਨ ਹੈ, ਇੱਕ ਪਾਸੇ ਮਨ ਹੈ, ਤੇ ਇੱਕ ਪਾਸੇ ਗੁਰੂ ਹੈ। ਹੁਣ ਇਹ ਅਸੀਂ ਫੈਸਲਾ ਕਰਨਾ ਹੈ ਕਿ ਮਨ ਵਿੱਚੋਂ ਜਿਹੜੀਆਂ ਇੱਛਾਵਾਂ ਉੱਠ ਰਹੀਆਂ ਨੇ ਉਹਨਾਂ ਨੂੰ ਅਣਸੁਣਾ ਕਰਨਾ ਤੇ ਗੁਰੂ ਦੀ ਗੱਲ ਸੁਣਨੀ ਹੈ। ਮਨ ਵਿੱਚ ਜਿਹੜੀਆਂ ਭਾਵਨਾਵਾਂ, ਜਿਹੜੀਆਂ ਇੱਛਾਵਾਂ, ਜਿਹੜੀਆਂ ਮੰਗਾਂ, ਉਹ ਸਾਰੀਆਂ ਪਦਾਰਥ ਦੀਆਂ ਨੇ ਤੇ ਮਨ ਦੀ ਤੇ ਮੰਗੀ ਇੰਨੀ ਬੇਕਾਰ ਜਿਹੀ ਹੈ, ਤੁਸੀਂ ਕਦੀ ਸੋਚ ਕੇ ਵੇਖਣਾ। ਗੁਰੂ ਸਾਹਿਬ ਨੇ ਇੱਕ ਉਦਾਹਰਨ ਦਿੱਤਾ ਹੈ, ਕਹਿੰਦੇ ਭਾਈ ਮਨ ਵੱਲ ਵੇਖ। ਪਹਿਲਾਂ ਮੈਂ ਬੇਨਤੀ ਕੀਤੀ ਸੀ ਵੀ ਇਹਦਾ ਸੁਭਾਅ ਹੈ, ਕਬ ਹੂੰ ਜੀੜਾ ਊਬ ਚੜਤ ਹੈ, ਕਬ ਹੂੰ ਜਾਏ ਪਿਆਲੇ, ਲੋਭੀ ਜੀੜਾ ਥਿਰ ਨਾ ਰਹਿਤ ਹੈ, ਚਾਰੇ ਕੁੰਡਾਂ ਭਲ। ਇੱਕ ਉਦਾਹਰਨ ਹੋਰ ਦਿੱਤੀ, ਕਹਿਣ ਲੱਗੇ ਇੱਕ ਤੇ ਕੋਈ ਮਨੁੱਖ ਹੋਵੇ ਬਹੁਤ ਵੱਡਾ, ਮਿੱਤਰਤਾ ਪਾ ਲੈ ਪੰਜ ਚਾਰ ਸਾਲ ਦੇ ਬੱਚੇ ਨਾਲ, ਉਹਦੀ ਸਲਾਹ ਲੈਣ ਲੱਗ ਜਾਏ। ਕੰਮ ਬਹੁਤ ਵੱਡਾ ਕਰਨਾ ਹੈ, ਬਹੁਤ ਵੱਡਾ ਕੰਮ ਕਰਨਾ ਸੀ ਤੇ ਬੱਚੇ ਨੂੰ ਬਣਾ ਲਿਆ ਮਿੱਤਰ, ਉਹਦੇ ਤੋਂ ਰੋਜ਼ ਪੁੱਛਦਾ ਦੱਸ ਕਿਵੇਂ ਕਰੀਏ। ਹੁਣ ਬੱਚੇ ਦੀ ਸਮਝ ਆਪਣੀ, ਉਹਨੇ ਆਪਣੀ ਸਲਾਹ ਦੇਣੀ ਹੈ, ਉਹ ਕੀ ਕਰੇਗਾ? ਤਾਂ ਸਤਿਗੁਰੂ ਨੇ ਬਚਨ ਕੀਤੇ, ਰਾਜਾ ਬਾਲਕ ਨਗਰੀ ਕਾਚੀ। ਜਿਹੜਾ ਮਨ ਦੇ ਸਰੀਰ ਵਿੱਚ ਬੱਚਾ ਹੈ, ਮਨ ਹੈ, ਉਹ ਬਿਲਕੁਲ ਬੱਚਾ ਹੈ, ਉਹਦੇ ਨਾਲ ਸਾਡੀ ਮਿੱਤਰਤਾ ਹੈ। ਰਾਜਾ ਬਾਲਕ ਨਗਰੀ ਕਾਚੀ ਦੁਸ਼ਟਾਂ ਨਾਲ ਪਿਆਰੋ, ਤੇ ਉਹਦਾ ਜਿਹੜਾ ਪਿਆਰ ਹੈ ਉਹ ਦੁਸ਼ਟਾਂ ਨਾਲ, ਕਿਹਨਾਂ ਨਾਲ? ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਦੇ ਨਾਲ। ਗੁਰੂ ਅੰਗਦ ਦੇਵ ਜੀ ਨੇ ਇਹਦੇ ਉੱਤੇ ਬਹੁਤ ਪਿਆਰੇ ਬਚਨ ਕਹੇ, ਤੁਸੀਂ ਪਿੱਛੇ ਉਹ ਵਿਆਖਿਆ ਵੀ ਸਰਵਣ ਕੀਤੀ ਹੋਵੇਗੀ। ਗੁਰੂ ਸਾਹਿਬ ਕਹਿੰਦੇ, ਨਾਲ ਇਹ ਆਣੇ ਦੋਸਤੀ ਕਦੇ ਨਾ ਆਵੇ ਰਾਸ। ਬੰਦਾ ਤੂੰ ਬਹੁਤ ਸਿਆਣਾ ਹੈ, ਦੋਸਤੀ ਬੜੇ ਛੋਟੇ ਬੱਚੇ ਨਾਲ ਪਾ ਬੈਠੋ, ਮਨ ਤੇਰਾ ਬੱਚਾ ਹੈ, ਬਿਲਕੁਲ ਹੌਲਾ, ਬਿਲਕੁਲ ਉਹਦੀ ਸਲਾਹ ਗਲਤ ਹੈ ਜੀਵਨ ਦੇ ਵਿੱਚ। ਬਸ ਗੁਰੂ ਦਾ ਅਰਥ ਇਹੀ ਹੈ, ਹੋਰ ਕੋਈ ਅਰਥ ਨਹੀਂ ਗੁਰਦੁਆਰੇ ਦਾ, ਧਰਮ ਦਾ। ਇਹ ਤਾਂ ਅਸੀਂ ਆਪ ਬਣਾ ਲੈ ਨਾ ਆਪਣੇ ਮਨ ਦੀ ਤਸੱਲੀ ਕਰਨ ਵਾਸਤੇ ਵੀ ਅਸੀਂ ਵੀ ਸਿੱਖ ਹੋ ਗਏ ਜੀ, ਖਾਨਦਾਨੀ ਹਾਂ, ਇੰਨੇ ਸਾਲਾਂ ਤੋਂ ਸਾਡੇ ਦਾਦੇ ਨੇ ਇੰਨਾ ਕੰਮ ਕੀਤਾ ਧਰਮ ਵਾਸਤੇ, ਇੰਨੀ ਵਾਰੀ ਜੇਲ੍ਹ ਗਏ। ਪਰ ਸੱਚ ਕੀ ਹੈ ਕਿ ਗੁਰੂ ਦੇ ਨਾਲ ਸਾਂਝ ਪਾ ਕੇ ਜੀਵਨ ਬਾਰੇ ਪੁੱਛਣਾ ਵੀ ਕਿਵੇਂ ਜੀਵਨ ਕਿਵੇਂ ਜਿਉਣਾ। ਤਾਂ ਸਤਿਗੁਰੂ ਨੇ ਬਚਨ ਕੀਤਾ, ਬੱਚੇ ਨਾਲ ਤੇਰੀ ਦੋਸਤੀ, ਨਾਲ ਇਆਣੇ ਦੋਸਤੀ। ਇੱਥੇ ਇਆਣੇ ਦਾ ਮਤਲਬ ਹੈ ਮਨ, ਤੂੰ ਮਨ ਨੂੰ ਪੁੱਛ ਕੇ ਤੁਰਨਾ। ਕਦੇ ਨਾ ਆਵੇ ਰਾਸ, ਤੇਰਾ ਜੀਵਨ ਇਸ ਤਰ੍ਹਾਂ ਰਾਸ ਨਹੀਂ ਆਉਣਾ। ਜਿਹਾ ਜਾਣਾ ਤੇ ਉਹ ਵਰਤੇ, ਕਿਉਂਕਿ ਉਹ ਜਿਹੜਾ ਮਨ ਰੂਪੀ ਬੱਚਾ ਹੈ ਉਹ ਜਿੰਨਾ ਕੁ ਵਿਚਾਰਾ ਜਾਣਦਾ ਤੈਨੂੰ ਓਨੀ ਕੁ ਸਲਾਹ ਦੇਣੀ ਹੈ ਨਾ ਉਹਨੇ। ਮਨ ਦੀਆਂ ਅੱਖਾਂ ਕੋਈ ਨਹੀਂ ਹਨ, ਉਹ ਜੋ ਕੁਝ ਵੇਖਦਾ ਹੈ ਉਹਨੂੰ ਠੀਕ ਠੀਕ ਦਿਸਦਾ ਵੀ ਨਹੀਂ ਹੈ। ਮਨ ਨਾਲ ਜੋ ਕੁਝ ਵੀ ਮਹਿਸੂਸ ਕੀਤਾ ਜਾਂਦਾ ਗਲਤ ਹੁੰਦਾ ਹੈ, ਉਹ ਠੀਕ ਨਹੀਂ ਹੁੰਦਾ। ਹੁਣ ਇੰਨੇ ਨੀਚ ਦੀ ਸੰਗਤ ਵਿੱਚ ਜੀਵਨ ਜਿਉਣਾ, ਉਹ ਮਨੁੱਖ ਵੀ ਨੀਚ ਹੋ ਜਾਂਦਾ, ਨੀਵਾਂ ਚਲਾ ਜਾਂਦਾ। ਤਾਂ ਗੁਰੂ ਦਾ ਹੁਕਮ ਮੰਨਣ ਦਾ ਮਤਲਬ ਹੈ ਕਿ ਮਨ ਨੂੰ ਇਨਕਾਰ ਕਰ ਦੇਣਾ। ਪਹਿਲੀ ਗੱਲ, ਮਨ ਨੂੰ ਕਰਨਾ ਇਨਕਾਰ, ਉਹਨੂੰ ਕਹਿ ਦੇਣਾ ਕਿ ਤੇਰੇ ਨਾਲ ਬਹੁਤ ਸਮਾਂ ਬੀਤਿਆ, ਤੇਰੇ ਨਾਲ ਬੜੀ ਗੁਜ਼ਾਰੀ ਹੈ, ਤੇਰੇ ਤੋਂ ਮੇਰਾ ਕੋਈ ਜੀਵਨ ਤ੍ਰਿਪਤ ਨਹੀਂ ਹੋਇਆ, ਮੇਰਾ ਜੀਵਨ ਰੱਜਿਆ ਨਹੀਂ ਤੇਰੇ ਤੋਂ, ਤੂੰ ਮੈਨੂੰ ਗਲਤ ਸਲਾਹਾਂ ਦਿੱਤੀਆਂ, ਗਲਤ ਰਾਹ ਤੇ ਤੋਰਿਆ, ਤੇ ਹੁਣ ਅਸੀਂ ਤੇਰੇ ਨਾਲੋਂ ਮਿੱਤਰਤਾ ਤੋੜ ਰਹੇ ਹਾਂ, ਗੁਰੂ ਨਾਲ ਪਾਈ ਹੈ। ਇਹਨੂੰ ਕਹਿੰਦੇ ਨੇ ਸਿੱਖੀ ਦੀ ਸ਼ੁਰੂਆਤ ਹੋ ਜਾਣੀ, ਮਨ ਦੀ ਗੱਲ ਅਣਸੁਣੀ ਕਰਨੀ, ਗੁਰੂ ਦੀ ਗੱਲ ਨੂੰ ਸੁਣਨਾ ਸ਼ੁਰੂ ਕਰ ਦੇਣਾ। ਤੇ ਬਾਬਾ ਫਰੀਦ ਜੀ ਨੇ ਸਲੋਕ ਕਿਹਾ, ਬੜੇ ਪਿਆਰੇ ਬਚਨ ਨੇ, ਉਹ ਕਹਿੰਦੇ ਨੇ, ਫਰੀਦਾ ਇਹ ਤਨ ਭੌਂਕਣਾ, ਨਿਤ ਨਿਤ ਦੁਖੀ ਹੈ ਕੌਣ। ਇਹ ਸਰੀਰ ਤੇ ਕਈ ਤਰ੍ਹਾਂ ਨਾਲ ਭੌਂਕ ਰਿਹਾ, ਸਵੇਰ ਤੋਂ ਲੈ ਕੇ ਸ਼ਾਮ ਤੱਕ, ਇਹ ਵੀ ਚਾਹੀਦਾ, ਇਹਨੂੰ ਬੜਾ ਕੁਝ ਵਿਖਾਇਆ ਵੀ ਹੈ, ਬੜਾ ਕੁਝ ਖਵਾਇਆ ਵੀ ਹੈ, ਬਹੁਤ ਕੁਝ ਪਹਿਨਾਇਆ ਵੀ ਹੈ, ਬੜੀਆਂ ਚੀਜ਼ਾਂ ਇਹਨੂੰ ਦਿਖਾਈਆਂ ਨੇ ਪਰ ਇਹਦੀ ਕਿਤੇ ਤ੍ਰਿਪਤੀ ਨਹੀਂ ਹੈ। ਫਰੀਦਾ ਇਹ ਤਨ ਭੌਂਕਣਾ ਤਾਂ ਧਰਮ ਉਸ ਨੂੰ ਕਹਿੰਦੇ ਨੇ ਜੀਵਨ ਦੀਆਂ ਗਲਤ ਇੱਛਾਵਾਂ ਦੇ ਖਿਲਾਫ ਬਗਾਵਤ ਕਰ ਦੇਣੀ, ਉਹਨੂੰ ਕਹਿੰਦੇ ਧਰਮ, ਗਲਤ ਇੱਛਾਵਾਂ। ਇੱਕ ਗੱਲ ਖਿਆਲ ਰੱਖਣਾ, ਜਿਹੜੀਆਂ ਠੀਕ ਇੱਛਾ ਨੇ ਗੁਰੂ ਸਾਹਿਬ ਉਹਨਾਂ ਦੇ ਵਿਰੋਧ ਵਿੱਚ ਨਹੀਂ ਕਹਿੰਦੇ। ਕੁਝ ਬੰਦੇ ਦੀਆਂ ਠੀਕ ਨੇ ਇੱਛਾਵਾਂ, ਉਹਦੇ ਮਨ ਦੀਆਂ ਮੰਗਾਂ, ਤੇ ਗੁਰੂ ਅਮਰਦਾਸ ਜੀ ਨੇ ਕਿਹਾ ਨਾਮ ਨਾਲ ਜੁੜ ਜਾ, ਨਾਮ ਗਲਤ ਇੱਛਾਵਾਂ ਨੂੰ ਮਾਰ ਦਏਗਾ ਤੇ ਜਿਹੜੀਆਂ ਠੀਕ ਨੇ ਉਹਨਾਂ ਨੂੰ ਪੂਰੀਆਂ ਕਰ ਦਏਗਾ। ਭੁੱਖਾਂ ਤੇ ਇੱਛਾਵਾਂ ਤੁਸੀਂ ਪੜ੍ਹਦੇ ਹੋ ਨਾ ਹਰ ਰੋਜ਼, ਸਾਚ ਨਾਮ ਆਧਾਰ ਮੇਰਾ ਜਿਨ, ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਅੱਜ ਦੇ ਜਿਹੜੇ ਮਨ ਦੇ ਡਾਕਟਰ ਨੇ, ਮਨੋਵਿਗਿਆਨੀ ਨੇ, ਤੇ ਜਿਹੜਾ ਪੱਛਮ ਦਾ ਪਹਿਰਾਵਾ, ਉੱਥੋਂ ਦਾ ਰਹਿਣ ਸਹਿਣ, ਉਹ ਇਹ ਕਹਿੰਦੇ ਨੇ ਬੰਦੇ ਦੀਆਂ ਭਾਵਨਾਵਾਂ ਨੂੰ ਨਾ ਦਬਾਓ, ਫਿਰ ਇਹ ਤੰਦਰੁਸਤ ਰਹੇਗਾ। ਉਹਨਾਂ ਨੇ ਇਹਦੇ ਉੱਤੇ ਪੂਰੀ ਖੁੱਲ੍ਹ ਦਿੱਤੀ ਪਿਛਲੇ 100 ਸਾਲ ਤੋਂ। ਇੱਧਰ ਜਿਹੜੇ ਦੇਸ਼ ਨੇ ਪੱਛਮ ਵੱਲ, ਅਮੈਰੀਕਾ ਹੈ, ਕਨੇਡਾ ਹੈ, ਯੂਰਪ ਹੈ, ਉਹਨਾਂ ਨੇ ਇਹਦੇ ਉੱਤੇ ਕੰਮ ਕੀਤਾ ਪਿਛਲੇ 100 ਸਾਲ ਦੇ ਵਿੱਚ, ਕਿ ਜਿਹੜੀ ਨੌਜਵਾਨ ਪੀੜ੍ਹੀ ਆਉਂਦੀ ਹੈ ਇਹਨਾਂ ਦੀਆਂ ਭਾਵਨਾਵਾਂ ਨੂੰ ਦਬਾਉਣਾ ਨਹੀਂ, ਜੋ ਚਾਹੁੰਦੇ ਨੇ ਕਰਨ, ਖੁੱਲ੍ਹ ਦੇ ਦਿੱਤੀ। ਔਰ ਉਹਨਾਂ ਨੇ ਖੁੱਲ੍ਹ ਤਾਂ ਦਿੱਤੀ ਕਿ ਇਹ ਫਿਰ ਤੰਦਰੁਸਤ ਰਹਿਣਗੇ, ਮਨ ਦੀ ਭਾਵਨਾ ਪੂਰੀ ਹੋ ਜਾਏਗੀ। ਹੈ ਇਹ ਗੱਲ ਠੀਕ, ਬੰਦੇ ਦੇ ਮਨ ਦੀ ਇੱਛਾ ਤ੍ਰਿਪਤ ਹੋਣੀ ਚਾਹੀਦੀ ਹੈ, ਇਹ ਗੱਲ ਬਿਲਕੁਲ ਠੀਕ, ਇਹਦੇ ਵਿੱਚ ਕਮੀ ਕੋਈ ਨਹੀਂ ਹੈ, ਸੱਚਾਈ ਹੈ। ਜੇ ਜੀਵਨ ਨੂੰ ਸੁਖੀ ਬਣਾਉਣਾ ਹੈ, ਇਹਦੀ ਇੱਛਾ ਤ੍ਰਿਪਤ ਹੋਣੀ ਚਾਹੀਦੀ ਹੈ। ਪਰ ਸਵਾਲ ਇਹ ਹੈ, ਉਹ ਤਰੀਕਾ ਠੀਕ ਹੈ ਕਿ ਨਹੀਂ ਜਿਹਦੇ ਨਾਲ ਅਸੀਂ ਇੱਛਾ ਪੂਰੀ ਕਰਨੀ ਚਾਹੁੰਦੇ ਹਾਂ। ਜਿਹੜਾ ਤਰੀਕਾ ਵਰਤਿਆ ਜਾ ਰਿਹਾ ਇਸ ਭਾਵਨਾ ਨੂੰ, ਇੱਛਾਵਾਂ ਨੂੰ, ਵਾਸ਼ਨਾਵਾਂ ਨੂੰ, ਐਸ਼ ਇਸ਼ਰਤ ਨੂੰ ਪੂਰਾ ਕਰਨ ਦਾ ਤਰੀਕਾ ਠੀਕ ਹੈ ਕਿ ਨਹੀਂ, ਉਹਨਾਂ ਦਾ ਤਰੀਕਾ ਹੋਰ ਹੈ, ਗੁਰੂ ਸਾਹਿਬ ਦਾ ਤਰੀਕਾ ਹੋਰ ਹੈ, ਕੰਮ ਦੋਵਾਂ ਦਾ ਇੱਕੋ ਹੈ। ਕੰਮ ਗੁਰੂ ਦਾ ਵੀ ਇਹੀ ਕਿ ਬੰਦੇ ਦੇ ਮਨ ਨੂੰ ਤ੍ਰਿਪਤ ਕਰਨਾ ਹੈ, ਕੰਮ ਪਦਾਰਥਵਾਦੀਆਂ ਦਾ ਵੀ ਇਹੀ ਕਿ ਤ੍ਰਿਪਤੀ ਤੱਕ ਜਾਣਾ, ਮੰਜ਼ਿਲ ਇੱਕੋ ਹੈ, ਕੰਮ ਵਿੱਚ ਫਰਕ ਹੈ। ਉਹਨਾਂ ਨੇ ਤਰੀਕਾ ਇਹ ਵਰਤਿਆ, ਕਿਤੇ ਅੱਗ ਲੱਗੀ ਸੀ, ਅਗਨੀ ਬਲ ਰਹੀ ਸੀ, ਮਕਾਨ ਸੜ ਰਹੇ ਸਨ, ਲੋਕ ਭੱਜ ਰਹੇ ਸਨ, ਤਾਂ ਇੱਕ ਆਇਆ ਨਾ ਸਮਝ, ਉਹਨੇ ਕਿਹਾ ਅੱਗ ਬੁਝਾਈਏ, ਤੇ ਅੱਗ ਬੁਝਾਉਣ ਵਾਸਤੇ ਲੱਕੜਾਂ ਦੇ ਗੱਡੇ ਭਰ ਕੇ ਲੈ ਆਇਆ। ਅੱਗ ਤਾਂ ਪਹਿਲਾਂ ਹੀ ਲੱਕੜਾਂ ਨੂੰ ਲੱਗੀ ਹੋਈ ਸੀ, ਤਾਂ ਉਹਨੇ ਲੱਕੜਾਂ ਉੱਤੇ ਵਗਾਉਣੀਆਂ ਸ਼ੁਰੂ ਕਰ ਦਿੱਤੀਆਂ। ਸਾਰਿਆਂ ਨੂੰ ਕਿਹਾ ਭਾਈ ਲੱਕੜਾਂ ਵਗਾਓ, ਉੱਤੇ ਅੱਗ ਬੁਝ ਜਾ, ਲੋਕ ਬਚ ਜਾਣਗੇ। ਉਹ ਕਿਸੇ ਨੇ ਕਿਹਾ ਉਹ ਮੂਰਖਾ, ਲੱਕੜਾਂ ਨੂੰ ਤੇ ਹੋਰ ਅੱਗ ਲੱਗੇਗੀ। ਗੁਰੂ ਸਾਹਿਬ ਨੇ ਸੰਸਾਰ ਨੂੰ ਇਹ ਸਮਝਾਇਆ ਕਿ ਤੁਸੀਂ ਭੋਗਾਂ ਦੀਆਂ ਲੱਕੜਾਂ ਪਾ ਕੇ, ਜੀਵਨ ਨੂੰ ਭੋਗ ਵਿੱਚ ਪ੍ਰਵਿਰਤ ਕਰਕੇ, ਵਾਸ਼ਨਾ ਪੂਰੀ ਕਰਕੇ, ਸਰੀਰ ਨੂੰ ਰਜਾ ਰਜਾ ਕੇ ਇਹਦੀ ਅੱਗ ਬੁਝਾਉਣਾ ਚਾਹੁੰਦੇ ਹੋ। ਇਹ ਇਸ ਤਰ੍ਹਾਂ ਹੈ ਜਿਵੇਂ ਬਲਦੀ ਹੋਈ ਅੱਗ ਨੂੰ ਉੱਤੇ ਘਿਓ ਪਾ ਕੇ ਬੁਝਾਉਣ ਦਾ ਕੋਈ ਯਤਨ ਕਰੇ, ਕਦੀ ਬੁਝੀ ਨਹੀਂ ਹੈ, ਹੋਰ ਵੱਧ ਜਾਏਗੀ। ਸਤਿਗੁਰਾਂ ਨੇ ਕਿਹਾ ਪ੍ਰਯੋਜਨ ਮੇਰਾ ਵੀ ਅੱਗ ਬੁਝਾਉਣਾ ਹੈ ਬੰਦੇ ਦੀ, ਜਗਤ ਜਲੰਦਾ ਰੱਖ ਲੈ, ਆਪਣੀ ਕਿਰਪਾ ਧਾਰ। ਪ੍ਰਯੋਜਨ ਗੁਰੂ ਦਾ ਵੀ ਇਹੀ ਹੈ, ਬੰਦੇ ਦੇ ਮਨ ਨੂੰ ਠੰਡ ਪੈ ਜਾਏ, ਸ਼ਾਂਤੀ ਆ ਜਾਏ, ਤ੍ਰਿਪਤੀ ਆ ਜਾਏ ਇਹਦੇ ਜੀਵਨ ਵਿੱਚ। ਪਰ ਗੁਰੂ ਸਾਹਿਬ ਦਾ ਤਰੀਕਾ ਅਲੈਦਾ ਹੈ, ਉਹਨਾਂ ਨੇ ਤਰੀਕਾ ਦੱਸਿਆ, ਸਾਰਾ ਜੀਵਨ ਨਾਮ ਵਿੱਚੋਂ ਪੈਦਾ ਹੋਇਆ, ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ। ਸਾਰਾ ਜੀਵਨ ਸ਼ਬਦ ਵਿੱਚੋਂ ਪੈਦਾ ਹੋਇਆ, ਭਾਵੇਂ ਉਹ ਸਰੀਰ ਹੈ, ਭਾਵੇਂ ਸਰੀਰ ਦੇ ਵਿੱਚ ਵਾਸ਼ਨਾ ਹੈ, ਭਾਵੇਂ ਤ੍ਰਿਸ਼ਨਾ ਹੈ, ਕੁਝ ਵੀ ਹੈ ਇਸ ਧਰਤੀ ਤੇ, ਸੂਈ ਤੋਂ ਲੈ ਕੇ ਵੱਡੀ ਤੋਂ ਵੱਡੀ ਚੀਜ਼ ਤੱਕ, ਭਾਵੇਂ ਉਹ ਅਸਥੂਲ ਚੀਜ਼ਾਂ ਵੀ ਨੇ, ਸਾਰਾ ਕੁਝ ਸ਼ਬਦ ਵਿੱਚੋਂ ਪੈਦਾ ਹੋਇਆ। ਤਾਂ ਇਹਨਾਂ ਸਾਰੀਆਂ ਚੀਜ਼ਾਂ ਦਾ ਜਿਹੜਾ ਤੱਤ ਹੈ ਨਾ, ਸ਼ਬਦ ਦੇ ਅੰਦਰ ਮੌਜੂਦ ਹੈ, ਨਾਮ ਦੇ ਵਿੱਚ। ਤੂੰ ਨਾਮ ਨਾਲ ਆਪਣੀ ਸੁਰਤ ਜੋੜ, ਤੈਨੂੰ ਬਾਹਰੋਂ ਤ੍ਰਿਪਤੀ ਦੀ ਖੋਜ ਨਹੀਂ ਕਰਨੀ ਪਏਗੀ, ਸ਼ਬਦ ਤੇਰੇ ਮਨ ਵਿੱਚ ਸਾਰੀਆਂ ਤ੍ਰਿਪਤੀਆਂ ਪੈਦਾ ਕਰ ਦੇਗਾ। ਇਹ ਨਹੀਂ ਕਿ ਜਿਹੜੇ ਬੰਦੇ ਧਾਰਮਿਕ ਨੇ ਉਹ ਗਏ ਗੁਜਰੇ ਕੁਝ ਨਹੀਂ ਰਿਹਾ, ਉਹ ਤੇ ਬਿਲਕੁਲ ਸਗੋਂ ਵੱਡੇ ਭੋਗੀ ਨੇ ਸੰਸਾਰ ਦੇ, ਜਿਹੜੇ ਨਾਮ ਨਾਲ ਜੁੜ ਗਏ, ਜਿਹੜੇ ਗੁਰੂ ਦੇ ਹੁਕਮ ਤੇ ਤੁਰਨ ਲੱਗ ਪਏ। ਉਹਦਾ ਅਰਥ ਇਹ ਥੋੜੀ ਵੀ ਉਹਨਾਂ ਨੇ ਜੀਵਨ ਨੂੰ ਬੰਦ ਕਰ ਲਿਆ ਜਾਂ ਜੀਵਨ ਸਮਾਪਤ ਕਰ ਲਿਆ, ਉਹਦੇ ਤੋਂ ਕਈ ਗੁਣਾ ਵੱਧ। ਅੱਜ ਤੁਸੀਂ ਬਾਹਰ ਸ਼ਾਇਦ ਹੁਕਮਨਾਮਾ ਪੜ੍ਹਿਆ ਹੋਵੇਗਾ ਔਰ ਜਾਂਦਿਆਂ ਫਿਰ ਪੜ੍ਹ ਸਕਦੇ ਹੋ। ਗੁਰੂ ਸਾਹਿਬ ਨੇ ਇੱਕ ਬਚਨ ਕਿਹਾ ਗੁਰੂ ਨਾਨਕ ਦੇਵ ਜੀ ਨੇ, ਮਨ ਤਨ ਹੋਏ ਚੁਲੰਬ। ਚੁਲੰਬ ਦਾ ਮਤਲਬ ਤੇਰਾ ਜੀਵਨ ਖੁਸ਼ੀਆਂ ਦੇ ਵਿੱਚ ਭਰਪੂਰ ਹੋ ਜਾਏਗਾ। ਚੁਲੰਬ ਦਾ ਮਤਲਬ ਹੁੰਦਾ ਰੰਗਿਆ ਹੋਇਆ, ਜਿਵੇਂ ਕੋਈ ਗੁਲਾਬ ਦਾ ਫੁੱਲ ਇੰਨਾ ਖਿੜ ਜਾਂਦਾ ਹੈ ਕਿ ਉਹਦੇ ਤੋਂ ਆਪਣੀ ਸੁਗੰਧ ਆਪਣੇ ਵਿੱਚ ਸਮੇਟੀ ਨਹੀਂ ਜਾਂਦੀ, ਜਿਹੜਾ ਉਹਦੇ ਕੋਲੋਂ ਲੰਘਦਾ ਉਹਨੂੰ ਉਹ ਸੁਗੰਧ ਹੀ ਫੜਦੀ ਹੈ। ਉਹਦੇ ਵਿੱਚ ਇੰਨੀ ਸੁੰਦਰਤਾ ਆ ਜਾਂਦੀ ਹੈ ਕਿ ਕੋਈ ਵੀ ਕੋਲੋਂ ਲੰਘਣ ਵਾਲਾ ਉਹਦੇ ਤੋਂ ਪ੍ਰਭਾਵਿਤ ਹੋਣ ਤੋਂ ਬਿਨਾਂ ਰਹਿ ਨਹੀਂ ਸਕਦਾ। ਤਾਂ ਗੁਰੂ ਸਾਹਿਬ ਦਾ ਬਚਨ ਅੱਜ ਦਾ ਘਰ ਦਸਵੇਂ ਦੇ ਵਿੱਚ ਕਿ ਮਾਨਸ ਜਨਮ ਦੁਲੰਬ ਗੁਰਮੁਖ ਪਾਇਆ, ਇਹ ਬੜਾ ਕੀਮਤੀ ਹੈ, ਪਰ ਜੇ ਇਹਦੀ ਵਰਤੋਂ ਠੀਕ ਨਾ ਕੀਤੀ ਤੇ ਇਹਦੇ ਵਰਗਾ ਬਦਕਿਸਮਤ ਵੀ ਕੋਈ ਨਹੀਂ ਹੈ, ਫਿਰ ਪਸ਼ੂ ਇਹਦੇ ਤੋਂ ਚੰਗੇ ਰਹਿ ਗਏ। ਅਗਲਾ ਬਚਨ ਕਿਹਾ ਕਿ ਮਨ ਤਨ ਹੋਏ ਚੁਲੰਬ। ਚੁਲੰਬ ਦਾ ਮਤਲਬ ਤੇਰਾ ਤਨ ਵੀ ਰੰਗਿਆ ਜਾਏਗਾ ਤੇ ਤੇਰਾ ਮਨ ਵੀ ਰੰਗਿਆ ਜਾਏਗਾ, ਉੱਥੇ ਕੋਈ ਤਿਆਗ ਤੇ ਨਹੀਂ ਹੈ ਨਾ। ਜਾਂ ਸਤਿਗੁਰ ਪਾਇਆ, ਜੇ ਗੁਰੂ ਨੂੰ ਚੰਗਾ ਲੱਗ ਗਿਆ ਜੀਵਨ, ਤਾਂ ਇਹ ਜਿਹੜਾ ਵਿਸ਼ਾ ਹੈ ਸਾਡੀ ਸਮਝ ਵਿੱਚ ਨਹੀਂ ਆਇਆ ਵੀ ਧਰਮ ਕੋਈ ਬਹੁਤ ਵੱਡਾ ਸੰਨਿਆਸ ਤਿਆਗ, ਮਾਰੇ ਗਏ ਧਾਰਮਿਕ ਲੋਕ ਕੋਈ ਖੁਸ਼ੀ ਨਹੀਂ ਇਹਨਾਂ ਕੋਲ, ਨਹੀਂ। ਵਾਰ ਵਾਰ ਗੁਰੂ ਨੂੰ ਇੱਕ ਗੱਲ ਕਹਿਣੀ ਪਈ ਚਾਰ ਪੌੜੀਆਂ ਵਿੱਚ, ਜੇ ਸੁਣੇਗਾ ਤੇ ਨਾਨਕ ਭਗਤਾਂ ਸਦਾ ਵਿਗਾਸ। ਵਿਗਾਸ ਦਾ ਮਤਲਬ ਬੜੀ ਵੱਡੀ ਖੁਸ਼ੀ, ਸਰੀਰ ਦੀ ਖੁਸ਼ੀ, ਮਨ ਦੀ ਖੁਸ਼ੀ, ਆਤਮਾ ਦੀ ਖੁਸ਼ੀ, ਸਾਰੀਆਂ ਲੋੜਾਂ ਸ਼ਬਦ ਪੂਰੀਆਂ ਕਰੇਗਾ। ਜਿਹੜਾ ਵਿਸ਼ਾ ਮੈਂ ਲੈ ਰਿਹਾ ਸੀ, ਤ੍ਰਿਪਤੀ ਜੀਵਨ ਦੀ ਲੋੜ ਹੈ, ਪਰ ਸੰਸਾਰ ਦੇ ਵਿੱਚੋਂ ਤ੍ਰਿਪਤੀ ਲੈਣੀ ਇਸ ਤਰ੍ਹਾਂ ਹੈ ਜਿਵੇਂ ਕਿਸੇ ਬਲਦੀ ਹੋਈ ਅੱਗ ਦੇ ਉੱਤੇ ਲੱਕੜਾਂ ਪਾ ਕੇ ਉਸ ਅੱਗ ਨੂੰ ਬੁਝਾਉਣ ਦਾ ਯਤਨ ਕਰਨਾ। ਸਤਿਗੁਰੂ ਨੇ ਤਰੀਕਾ, ਮੰਜ਼ਲ ਗੁਰੂ ਦੀ ਵੀ ਉਹੀ ਹੈ, ਤਰੀਕਾ ਵੱਖਰਾ ਹੈ। ਹਜ਼ੂਰ ਨੇ ਕਿਹਾ ਨਾਮ ਨਾਲ ਜੁੜ, ਬਾਣੀ ਨਾਲ ਜੁੜ, ਇਹਦੇ ਵਿੱਚੋਂ ਤੇਰੇ ਜੀਵਨ ਦੀਆਂ ਚੰਗੀਆਂ ਇੱਛਾਵਾਂ ਪੂਰੀਆਂ ਹੋ ਜਾਣਗੀਆਂ, ਜਿਹੜੀਆਂ ਗਲਤ ਨੇ ਉਹ ਮਰ ਜਾਣਗੀਆਂ, ਖਤਮ ਹੋ ਜਾਣਗੀਆਂ। ਤਾਂ ਅੱਜ ਦੀ ਪੌੜੀ ਦੇ ਅੰਦਰ ਮੰਨਣ ਦਾ ਪਹਿਲਾ ਹਿੱਸਾ, ਸਰੀਰ ਦੀਆਂ ਇੱਛਾਵਾਂ ਦੇ ਉਲਟ ਗੁਰੂ ਦੀ ਗੱਲ ਨੂੰ ਪਹਿਲ ਦੇਣੀ, ਪਹਿਲਾ ਮੰਨਣ ਦਾ ਹਿੱਸਾ ਹੈ। ਤਾਂ ਜਿਹੜਾ ਬਚਨ ਮੈਂ ਆਪ ਜੀ ਨਾਲ ਸਾਂਝਾ ਕਰ ਰਿਹਾ ਸੀ, ਹਜ਼ੂਰ ਨੇ ਇਹ ਤਰੀਕਾ ਦੱਸਿਆ ਕਿ ਇਸ ਢੰਗ ਦੇ ਨਾਲ ਪਹਿਲਾਂ ਪਹਿਲ ਜਬਰਨ ਸਰੀਰ ਨੂੰ ਗੁਰੂ ਦੇ ਹੁਕਮ ਦੇ ਦਾਇਰੇ ਦੇ ਵਿੱਚ ਲਿਆਉਣਾ, ਮਨ ਦੀ ਸੁਣਨੀ ਘੱਟ ਕਰ ਦੇਣੀ, ਜਿਵੇਂ ਬਾਬਾ ਫਰੀਦ ਜੀ ਨੇ ਕਿਹਾ ਫਰੀਦਾ ਇਹ ਤਨ ਭੌਂਕਣਾ, ਇਹ ਸਰੀਰ ਨਿਤ ਭੌਂਕ ਰਿਹਾ ਹੈ, ਨਿਤ ਨਿਤ ਦੁਖੀ ਹੈ ਕੌਣ। ਕਹਿੰਦੇ ਕੰਨੀ ਬੁੱਝੇ ਦੇ ਰਹਾ ਜਿੱਤੀ ਵਗੈ ਪਾਉਣ, ਜਿਵੇਂ ਬਹੁਤੀ ਹਵਾ ਵਗਦੀ ਹੋਵੇ, ਉਹਦਾ ਬਹੁਤਾ ਬਹੁਤੀ ਆਵਾਜ਼ ਆਉਂਦੀ ਹੋਵੇ ਤੇ ਕੋਈ ਮਨੁੱਖ ਤਰੀਕਾ ਵਰਤ ਲਵੇ ਕਿ ਰੂੰ ਦਾ ਬੁੱਝਾ ਬਣਾ ਕੇ ਕੰਨ ਵਿੱਚ ਦੇ ਲੈ ਉਸ ਆਵਾਜ਼ ਤੋਂ ਬਚਣ ਵਾਸਤੇ। ਕਹਿਣ ਲੱਗੇ ਮਨ ਦੇ ਵਿੱਚੋਂ ਤਾਂ ਹਵਸ਼ ਦੀ ਇੰਨੀ ਤੇਰੇ ਹਨੇਰੀ ਵਹਿ ਰਹੀ ਵੀ ਉਹ ਕਦੀ ਤ੍ਰਿਪਤ ਨਹੀਂ ਹੁੰਦੀ, ਚੰਗਾ ਇਹ ਹੈ ਵੀ ਕੰਨਾਂ ਵਿੱਚ ਰੂੰ ਦੇ ਲੈ। ਕੰਨੀ ਬੁੱਝੇ ਦੇ ਰਹਾ ਜਿੱਤੀ ਵਗੈ ਪਾਉਣ, ਮਨ ਵਿੱਚੋਂ ਜਿਹੜੀ ਹਵਾ ਵਗ ਰਹੀ ਹੈ। ਇਸ ਕਰਕੇ ਪਹਿਲਾ ਹਿੱਸਾ ਮੰਨਣ ਦਾ ਜਿਹੜਾ ਅੱਜ ਕਿਹਾ ਉਹ ਹੈ ਜਿੱਥੇ ਸਰੀਰ ਰਾਜੀ ਨਹੀਂ ਉਹਦੇ ਉਲਟ ਖੜੇ ਹੋਣਾ। ਇਸੇ ਨੂੰ ਕਿਹਾ ਸਿੱਖੀ ਦਾ ਤਪ, ਸਿੱਖੀ ਦੀ ਮੁਸ਼ਕਤ। ਸਰੀਰ ਜਿਸ ਚੀਜ਼ ਦੇ ਨਾਲ ਸਹਿਮਤ ਨਹੀਂ, ਗੁਰੂ ਉਸ ਕੰਮ ਨੂੰ ਕਰਨ ਵਾਸਤੇ ਕਹਿ ਰਿਹਾ, ਯਤਨ ਕਰਕੇ, ਹਿੰਮਤ ਕਰਕੇ, ਇਰਾਦਾ ਕਰਕੇ ਉਸ ਕੰਮ ਨੂੰ ਧੱਕੇ ਨਾਲ ਕਰਨਾ, ਹੱਠ ਕਰਨਾ ਉਹਦੇ ਨਾਲ। ਇਹ ਠੀਕ ਹੈ ਵੀ ਸਿੱਖੀ ਹੱਠ ਨੂੰ ਨਹੀਂ ਮੰਨਦੀ, ਪਰ ਅਰਦਾਸ ਵਿੱਚ ਕੁਝ ਸ਼ਬਦ ਆਏ, ਹੱਠੀਆਂ ਦੀ ਗੱਲ ਕੀਤੀ ਗਈ, ਤਪੀਆਂ ਦੀ ਗੱਲ ਕੀਤੀ। ਉਹਦਾ ਮਤਲਬ ਇਹ ਸੀ ਕਿ ਜੇ ਤੂੰ ਇਸ ਸਰੀਰ ਦੇ ਇਸ ਢਾਂਚੇ ਦੇ ਆਖੇ ਲੱਗ ਕੇ ਤੁਰਦਾ ਰਿਹਾ, ਗੁਰੂ ਦਾ ਹੁਕਮ ਨਹੀਂ ਮੰਨਿਆ ਜਾਣਾ। ਤਾਂ ਸਤਿਗੁਰੂ ਨੇ ਬਚਨ ਕੀਤੇ, ਕਹਿਣ ਲੱਗੇ, ਮੰਨੈ ਸੁਰਤ ਹੋਵੇ ਮਨ ਬੁੱਧ। ਜਦੋਂ ਕੋਈ ਮਨੁੱਖ ਗੁਰੂ ਦੇ ਹੁਕਮ ਨੂੰ ਜਿਵੇਂ ਜਿਵੇਂ ਸਤਿਗੁਰੂ ਜੀ ਨੇ ਕਿਹਾ ਹੈ ਉਹਨੂੰ ਜੀਵਨ ਦੇ ਵਿੱਚ ਲਾਗੂ ਕਰੀ ਜਾਣਾ, ਜੀਵਨ ਦੇ ਵਿੱਚ ਲਾਗੂ ਕਰੀ ਜਾਣਾ, ਉਹਦਾ ਕੋਈ ਹਿਸਾਬ ਨਾ ਰੱਖਣਾ ਵੀ ਇਹ ਕਿਉਂ ਕਰਨਾ, ਇਹ ਵੀ ਖਿਆਲ ਵਿੱਚ ਰੱਖਣਾ, ਬਸ ਫੁਰਮਾਨ ਨੂੰ ਜੀਵਨ ਦਾ ਹਿੱਸਾ ਬਣਾ ਲੈਣਾ। ਫੁਰਮਾਨ ਤੇਰਾ ਸਿਰੇ ਉੱਪਰ, ਫਿਰ ਨਾ ਕਰ ਤੂੰ ਵਿਚਾਰ। ਗੁਰੂ ਨੇ ਜਿਹੜਾ ਹੁਕਮ ਕਰ ਦਿੱਤਾ ਉਹਦੇ ਉੱਤੇ ਵਿਚਾਰ ਨਹੀਂ ਕਰਨੇ। ਜਿਹੜੇ 7 ਸਾਲ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਭਾਈ ਲਹਿਣਾ ਜੀ ਨੂੰ ਪੜ੍ਹਾਇਆ ਸੀ ਸਿੱਖੀ ਬਾਰੇ, ਉਹਦੇ ਵਿੱਚ ਸਾਰੇ 7 ਸਾਲ ਇਸੇ ਗੱਲ ਉੱਤੇ ਲੰਘੇ, ਜਿਹਦੇ ਅੰਦਰ ਉਹਨਾਂ ਨੇ ਵਾਰ ਵਾਰ ਉਹਨਾਂ ਦੇ ਮਨ ਦੀ ਮਰਜ਼ੀ ਨੂੰ ਮਾਰਨ ਦਾ ਯਤਨ ਕੀਤਾ, ਤੋੜਿਆ ਉਸ ਨੂੰ ਅੰਦਰੋਂ, ਜਿਹੜੇ ਮਨ ਦੇ ਆਧਾਰ ਤੇ ਜੀਵਨ ਸੀ। ਕਿਹਾ ਬਈ ਬਾਹਰ ਰਾਤ ਹੈ, ਭਾਵੇਂ ਦਿਨ ਸੀ ਤਾਂ ਰਾਤ ਕਹਿਣਾ ਪਿਆ, ਜੇ ਦਿਨ ਨੂੰ ਕਿਹਾ ਰਾਤ ਤੇ ਭਾਈ ਲਹਿਣਾ ਜੀ ਨੇ ਕਿਹਾ ਰਾਤ ਹੈ, ਜੇ ਰਾਤ ਨੂੰ ਕਿਹਾ ਵੀ ਕੱਪੜੇ ਧੋਣੇ ਨੇ ਤੇ ਕੱਪੜੇ ਧੋਣ ਵਾਸਤੇ ਤੁਰ ਪਏ, ਕੋਈ ਨਾ ਨੁਕਰ ਨਹੀਂ। ਸ਼ੁਰੂਆਤ ਇੱਥੋਂ ਹੁੰਦੀ ਹੈ, ਆਰੰਭਤਾ ਇੱਥੋਂ ਹੁੰਦੀ ਹੈ, ਹੁਕਮ ਮੰਨਣਾ। ਰਾਤ ਨੂੰ ਕਿਹਾ ਵੀ ਕੱਪੜੇ ਧੋ ਕੇ ਲਿਆਓ, ਧੋਣ ਵਾਸਤੇ ਤੁਰ ਪਏ, ਫਿਰ ਇੱਕ ਹੋਰ ਗੱਲ ਕਈ ਕਹਿਣ ਲੱਗੇ ਸੁਕਾ ਕੇ ਵੀ ਲਿਆਉਣੇ ਨੇ। ਭਾਈ ਲਹਿਣਾ ਜੀ ਨੇ ਕਿਹਾ ਕੋਈ ਗੱਲ ਨਹੀਂ, ਜੋ ਹੁਕਮ ਹੈ ਸੁਕਾ ਕੇ ਲਿਆਵਾਂਗੇ। ਫਿਰ ਉਹਨਾਂ ਨੇ ਕਿਹਾ ਧੁੱਪ ਵਿੱਚ ਸੁਕਾ ਕੇ ਲਿਆਉਣੇ ਨੇ, ਫਿਰ ਵੀ ਕੋਈ ਗੱਲ ਨਹੀਂ, ਧੁੱਪ ਵਿੱਚ ਹੀ ਸੁਕਾ ਕੇ ਲਿਆਵਾਂਗਾ। ਫਿਰ ਵੀ ਸਿਰ ਨੀਵਾਂ ਕਰਕੇ ਤੁਰੇ ਤੇ ਗੁਰੂ ਨਾਨਕ ਸਾਹਿਬ ਨੇ ਫਿਰ ਕਿਹਾ ਵੀ ਲੈਣਿਆ ਰਾਤ ਹੈ ਤੇ ਧੁੱਪ ਤਾਂ ਹੈ ਨਹੀਂ, ਤੂੰ ਕਿਵੇਂ ਸੁਕਾਏਗਾ। ਭਾਈ ਲਹਿਣਾ ਜੀ ਨੇ ਕਿਹਾ ਮਹਾਰਾਜ ਮੇਰੇ ਵਾਸਤੇ ਰਾਤ ਤੇ ਦਿਨ ਦਾ ਸਵਾਲ ਨਹੀਂ, ਤੁਹਾਡੇ ਹੁਕਮ ਦਾ ਸਵਾਲ ਹੈ। ਤੁਸੀਂ ਕਿਹਾ ਧੁੱਪ ਵਿੱਚ ਸੁਕਾਵਾਂ, ਮੈਂ ਧੋ ਕੇ ਪਾ ਦੇਣੇ, ਇੰਨਾ ਮੈਨੂੰ ਯਕੀਨ ਹੈ ਜੇ ਤੁਸੀਂ ਕਿਹਾ ਵੀ ਧੁੱਪ ਵਿੱਚ ਸੁਕਾ ਤੇ ਧੁੱਪ ਆਪਣਾ ਕੰਮ ਉੱਥੇ ਜ਼ਰੂਰ ਕਰੇਗੀ। ਇੰਨਾ ਡੂੰਘਾ ਵਿਸ਼ਵਾਸ ਹੋਵੇ, ਇੰਨੀ ਭਾਵਨਾ ਹੋਵੇ, ਇੰਨੀ ਦ੍ਰਿੜਤਾ ਹੋਵੇ ਤੇ ਫਿਰ ਇਹ ਸਭ ਕੁਝ ਵਾਪਰਦਾ ਹੈ। ਇਸ ਕਰਕੇ ਹਜ਼ੂਰ ਕਹਿੰਦੇ ਮੰਨੈ ਸੁਰਤ ਹੋਵੇ, ਮੰਨਣ ਦੇ ਨਾਲ ਗੁਰੂ ਦੇ ਹੁਕਮ ਨੂੰ ਜੀਵਨ ਦੇ ਵਿੱਚ ਮੰਨ ਲੈਣ ਦੇ ਨਾਲ, ਜਿਵੇਂ ਜਿਵੇਂ ਕਿਹਾ ਪੂਰੀ ਤਰ੍ਹਾਂ ਸਰੀਰਕ ਤੌਰ ਤੇ ਉਹਨੂੰ ਲਾਗੂ ਕਰ ਦੇਣ ਦੇ ਨਾਲ ਸੁਰਤ ਹੋਵੇ ਮਨ ਬੁੱਧ। ਆਦਮੀ ਦੀਆਂ ਇਹ 3 ਚੀਜ਼ਾਂ ਜਿਹੜੀਆਂ ਰੋਗੀ ਸਨ, ਕਮਜ਼ੋਰ ਸਨ, ਉਹਨਾਂ ਵਿੱਚ ਤਾਕਤ ਆਉਣੀ ਸ਼ੁਰੂ ਹੋ ਜਾਂਦੀ ਹੈ, ਉਹਨਾਂ ਨੂੰ ਦਵਾਈ ਮਿਲਦੀ ਹੈ ਮੰਨਣ ਦੇ ਨਾਲ, ਉਹਨਾਂ ਵਿੱਚ ਸ਼ਕਤੀ ਆ ਜਾਂਦੀ ਹੈ, ਉਹ ਖੜੀਆਂ ਹੋ ਜਾਂਦੀਆਂ। ਸੁਰਤ ਜਿਹੜੀ ਕੰਮ ਕਰਨ ਲੱਗ ਪੈਂਦੀ, ਮਨ ਕੰਮ ਕਰਨ ਲੱਗ ਪੈਂਦਾ, ਬੁੱਧੀ ਕੰਮ ਕਰਨ ਲੱਗ ਪੈਂਦੀ। ਪਿੰਗਲ ਪਰਬਤ ਪਾਰ ਪਰੇ ਖਲ ਚਤੁਰ ਬਕੀਤਾ, ਅੰਧਲੇ ਤ੍ਰੇ ਭਵਨ ਸੂਝਿਆ ਗੁਰ ਭੇਟ ਪੁਨੀਤਾ, ਮਹਿਮਾ ਸਾਧੂ ਸੰਗ ਕੀ ਸੁਣ ਹੋ ਮੇਰੇ ਮੀਤਾ, ਮੈਲ ਖੋਈ ਕੋਟ ਅਗ ਹਰੇ ਨਿਰਮਲ ਪੈ ਚੀਤਾ। ਇਹ ਕਿਵੇਂ ਹੋਏਗਾ? ਮੰਨਣ ਦੇ ਨਾਲ। ਫਿਰ ਸਾਹਿਬ ਕਹਿੰਦੇ ਮੰਨੈ ਸਗਲ ਭਵਨ ਕੀ ਸੁਧ। ਭਵਨ ਵੈਸੇ 14 ਗਿਣੇ ਗਏ ਨੇ, ਇਸ ਧਰਤੀ ਦੀਆਂ ਜਿੰਨੀਆਂ ਚੀਜ਼ਾਂ ਨੇ ਉਹਨਾਂ ਦੀ ਸੁਧ ਦੇ ਅਰਥ ਨੇ ਖਬਰ ਮਿਲ ਜਾਣੀ ਵੀ ਇਹ ਕਿਵੇਂ ਬਣੀਆਂ ਨੇ, ਉਹਨਾਂ ਦਾ ਵਿਗਿਆਨ ਜਾਣ ਲੈਣਾ। ਜੇ ਕੋਈ ਮਨੁੱਖ ਗੁਰੂ ਦੇ ਹੁਕਮ ਨੂੰ ਚੰਗੀ ਤਰ੍ਹਾਂ ਜੀਵਨ ਵਿੱਚ ਮੰਨ ਲੈਂਦਾ ਹੈ, ਧਰਤੀ ਦੇ ਵਿੱਚ ਜਿੰਨੀਆਂ ਵੀ ਜੂਨਾਂ ਨੇ, ਜਿੰਨੀਆਂ ਅਵਸਥਾਵਾਂ ਨੇ, ਜਿੰਨਾ ਕੁਝ ਵੀ ਹੈ, ਸਾਰੇ ਕੁਝ ਦੀ ਅੰਦਰੂਨੀ ਖਬਰ ਉਸ ਮਨੁੱਖ ਨੂੰ ਮਿਲਣ ਲੱਗ ਪੈਂਦੀ ਹੈ, ਪ੍ਰਾਪਤ ਹੋ ਜਾਂਦੀ ਹੈ। ਕਿਵੇਂ ਹੈ ਬ੍ਰਹਿਮੰਡ ਚੱਲ ਰਿਹਾ, ਕਿਵੇਂ ਸਾਰਾ ਕੁਝ ਚੱਲਦਾ, ਇਹ ਇੱਕ ਵੱਖਰਾ ਵਿਸ਼ਾ ਹੈ ਕਿ ਧਾਰਮਿਕ ਬੰਦੇ ਦੀ ਇੱਕ ਮਜਬੂਰੀ ਹੈ ਕਿ ਉਹ ਇਹਨੂੰ ਖੋਲ੍ਹ ਨਹੀਂ ਸਕਦਾ, ਉਹਨੂੰ ਪਰਦੇ ਵਿੱਚ ਰੱਖਣਾ ਪੈਂਦਾ, ਕਿਉਂਕਿ ਉਹਨੂੰ ਪਤਾ ਹੈ ਜੇ ਇਹਨਾਂ ਖੋਜਾਂ ਨੂੰ ਸਾਹਮਣੇ ਕਰ ਦਿੱਤਾ, ਸੰਸਾਰ ਨੇ ਇਹਦੇ ਨਾਲ ਐਸੀਆਂ ਚੀਜ਼ਾਂ ਤਿਆਰ ਕਰ ਲੈਣੀਆਂ ਕਿ ਵਿਨਾਸ਼ ਹੋ ਜਾਏਗਾ, ਖਾਤਮਾ ਹੋ ਜਾਏਗਾ ਦੁਨੀਆ ਦਾ। ਬੜਾ ਕੁਝ ਹੈ। ਤੁਸੀਂ ਕੱਲ ਸੁਣਿਆ ਕਿ ਮੰਨੇ ਕੀ ਗੱਤ ਕਹੀ ਨਾ ਜਾਏ, ਜਿਹਨੇ ਮੰਨ ਲਿਆ ਉਹਦੇ ਵਿੱਚ ਸ਼ਕਤੀਆਂ ਦੇ ਭੰਡਾਰ ਖੁੱਲ ਗਏ, ਕੋਈ ਅੰਤ ਹੀ ਨਹੀਂ ਕਿ ਆਕਾਸ਼ ਵਿੱਚ ਕੀ ਹੈ। ਸੁਣਿਆ ਦੀਪ ਲੋ ਪਾਤਾਲ, ਪਾਤਾਲ ਵਿੱਚ ਕੀ ਹੈ, ਆਕਾਸ਼ ਵਿੱਚ ਕੀ ਹੈ, ਗ੍ਰਹਿਆਂ ਤੇ ਕੀ ਹੈ, ਸੂਰਜ ਕੀ ਹੈ, ਚੰਦਰਮਾ ਕੀ ਹੈ, ਇਹ ਸਾਰਾ ਸਿਸਟਮ ਕਿਵੇਂ ਚੱਲ ਰਿਹਾ, ਇਹ ਅੱਗ ਕਿੰਨੀ ਤਰ੍ਹਾਂ ਦੀ ਹੈ, ਹਵਾ ਕਿੰਨੇ ਪ੍ਰਕਾਰ ਦੀ ਹੈ। ਆ ਥੋੜੀਆਂ ਜਿਹੀਆਂ ਗੈਸੇ ਨਾ ਜਿਹੜੀਆਂ ਗਿਣੀਆਂ ਵਿਗਿਆਨ ਨੇ, ਤਿੰਨ ਚਾਰ ਤੁਸੀਂ ਨਾਮ ਲੈਂਦੇ ਜਾਂ ਹੋਰ ਵੀ ਕੁਝ ਹੈਣ, ਪਰ ਗੁਰੂ ਸਾਹਿਬ ਨੇ ਇੱਕ ਬਚਨ ਕੀਤਾ ਬਹੁਤ ਪਹਿਲਾਂ, ਉਹ ਕਹਿੰਦੇ ਕੇਤੇ ਪਵਨ, ਕੇਤੇ ਦਾ ਮਤਲਬ ਪਵਨ ਕਈ ਪ੍ਰਕਾਰ ਦੀ ਹੈ, ਕੇਤੇ ਪਵਨ ਪਾਣੀ, ਪਾਣੀ ਵੀ ਕਈ ਤਰ੍ਹਾਂ ਦਾ ਹੈ, ਬੈਸੰਤਰ ਅੱਗ ਕਈ ਤਰ੍ਹਾਂ ਦੀ ਹੈ। ਕਿੰਨਾ ਕੁ ਪਸਾਰਾ ਹੈ ਜੇ ਕੋਈ ਇਸ ਰਾਹ ਤੇ ਤੁਰਦਾ ਹੈ, ਤੇ ਸਤਿਗੁਰੂ ਨੇ ਬਚਨ ਕੀਤੇ ਸਗਲ ਭਵਨ ਕੀ ਸੁੱਧ, ਉਸ ਆਦਮੀ ਨੂੰ, ਉਸ ਮਨੁੱਖ ਨੂੰ, ਉਸ ਗੁਰਮੁਖ ਨੂੰ ਫਿਰ ਸਾਰੇ ਭਵਨਾਂ ਦੀ ਸੁੱਧ, ਯਾਨੀ ਕਿ ਸੰਸਾਰ ਦੀਆਂ ਸਾਰੀਆਂ ਅਵਸਥਾਵਾਂ ਦੀ ਖਬਰ ਮਿਲ ਜਾਂਦੀ ਹੈ। ਅਗਲੇ ਬਚਨ ਕਹਿ ਮੰਨੈ ਮੂੰਹ ਚੋਟਾ ਨਾ ਖਾਏ, ਜੇ ਕੋਈ ਗੁਰੂ ਦੇ ਹੁਕਮ ਨੂੰ ਮੰਨ ਲੈਂਦਾ ਤਾਂ ਉਸ ਨੂੰ ਚੋਟਾਂ ਨਹੀਂ ਖਾਣੀਆਂ ਪੈਂਦੀਆਂ ਤੇ ਜਮ ਦੇ ਨਾਲ ਨਹੀਂ ਜਾਣਾ ਪੈਂਦਾ। ਸਭ ਤੋਂ ਵੱਡਾ ਦੁੱਖ ਹੈ ਨਾ ਮੌਤ, ਜਮਦੂਤ ਜਿਹਨੂੰ ਕਹਿੰਦੇ, ਤਾਂ ਉਸ ਨੂੰ ਆਪਣੇ ਮੂੰਹ ਤੇ ਚੋਟਾਂ ਨਹੀਂ ਖਾਣੀਆਂ ਪੈਂਦੀਆਂ। ਮੂੰਹ ਤੇ ਚੋਟਾਂ ਖਾਣ ਦਾ ਮਤਲਬ, ਜਦੋਂ ਆਦਮੀ ਵੇਖੋ ਆਪਾਂ ਇਸ ਥਾਂ ਤੇ ਹਾਂ, ਚੋਟ ਕਿਵੇਂ ਲੱਗੇਗੀ? ਚੋਟ ਤਾਂ ਲੱਗੇਗੀ ਜੇ ਤਾਂ ਦਰਵਾਜ਼ੇ ਵਿੱਚੋਂ ਨਿਕਲ ਗਏ, ਫਿਰ ਤਾਂ ਸਾਬਤ ਨਿਕਲ ਗਏ। ਜੇ ਅਸੀਂ ਦਰਵਾਜ਼ਾ ਛੱਡ ਕੇ ਤੇ ਹੋਰ ਇੱਧਰੋਂ ਦੀਵਾਰਾਂ ਦੇ ਵਿੱਚੋਂ ਬਾਹਰ ਨਿਕਲਣ ਦਾ ਯਤਨ ਕੀਤਾ, ਗਲਤ ਰਾਹਾਂ ਤੇ ਤੁਰੇ, ਚੋਟ ਉਦੋਂ ਲੱਗਦੀ ਹੈ ਜਦੋਂ ਆਦਮੀ ਆਪਣੀ ਸਾਈਡ ਨੂੰ ਛੱਡਦਾ ਹੈ, ਆਪਣੇ ਸਿਸਟਮ ਨੂੰ ਤਿਆਗਦਾ ਹੈ, ਉਦੋਂ ਚੋਟ ਲੱਗਦੀ, ਗਲਤ ਪਾਸੇ ਚਲਾ ਜਾਂਦਾ। ਤਾਂ ਗੁਰੂ ਸਾਹਿਬ ਨੇ ਬਚਨ ਕੀਤੇ ਜਿਹੜਾ ਮਨੁੱਖ ਗੁਰੂ ਦੀ ਗੱਲ ਮੰਨ ਲੈਂਦਾ ਹੈ, ਜੋ ਕੁਝ ਗੁਰੂ ਨੇ ਕਿਹਾ ਉਹਨੂੰ ਜੀਵਨ ਵਿੱਚ ਧਾਰਨ ਕਰ ਲੈਂਦਾ, ਤਾਂ ਉਹ ਕਈ ਚੋਟਾਂ ਤੋਂ ਬਚ ਜਾਂਦਾ ਹੈ। ਬਚਾਉਂਦਾ ਹੈ ਨਾ ਗੁਰੂ, ਰੈਫਰ ਕਰਦਾ, ਉਸ ਨੂੰ ਦੱਸਦਾ ਇੱਧਰ ਚਲੋ, ਇੱਧਰ ਚਲੋ, ਥੋੜਾ ਜਿਹਾ ਬਚ ਕੇ ਨਿਕਲੋ, ਅੱਗੇ ਰਸਤਾ ਗਲਤ ਆ ਗਿਆ ਹੈ, ਅੱਗੇ ਤੁਹਾਡਾ ਜਾਣਾ ਠੀਕ ਨਹੀਂ, ਇਸ ਕਰਕੇ ਰੋਕ ਦਿੰਦਾ। ਕਈ ਵਾਰੀ ਧਾਰਮਿਕ ਪੁਰਸ਼ਾਂ ਦਾ ਜੀਵਨ ਕਈ ਕਈ ਸਾਲ ਇੱਕ ਥਾਂ ਤੇ ਰੁਕਿਆ ਰਹਿੰਦਾ, ਅੱਗੇ ਨਹੀਂ ਵੱਧਦਾ। ਉਹਦਾ ਕਾਰਨ ਇਹ ਹੁੰਦਾ ਵੀ ਜਿਵੇਂ ਕੁਝ ਲੋਕ ਸਫ਼ਰ ਕਰਨ ਲਈ ਜਾ ਰਹੇ ਤਾਂ ਉਹਨਾਂ ਨੇ ਇੱਕ ਪੁਲ ਤੋਂ ਗੁਜ਼ਰਨਾ ਹੈ, ਪਰ ਜਿਹੜਾ ਉੱਥੇ ਪੁਲ ਦੇ ਉੱਤੇ ਖੜਾ ਲੰਘਾਉਣ ਵਾਲਾ ਉਹਨੂੰ ਪਤਾ ਲੱਗ ਗਿਆ ਵੀ ਜੇ ਇਹਦੀ ਗੱਡੀ ਪੁਲ ਤੋਂ ਪਾਸ ਕੀਤੀ ਤਾਂ ਇਹਨੇ ਡਿੱਗ ਪੈਣਾ, ਡਿੱਗਣ ਵਾਲਾ, ਟੁੱਟ ਚੁੱਕਾ ਹੈ, ਤਾਂ ਉਹਨਾਂ ਨੂੰ ਰੋਕ ਦੇਗਾ। ਉਹ ਕਹੇਗਾ ਵੀ ਇਹ ਰਾਹ ਠੀਕ ਨਹੀਂ, ਰਾਹ ਬਦਲਣਾ ਪਏਗਾ। ਤਾਂ ਧਾਰਮਿਕ ਪੁਰਸ਼ ਦੇ ਜੀਵਨ ਵਿੱਚ ਜੇ ਕਿਤੇ ਰੁਕਾਵਟ ਆਉਂਦੀ ਹੈ ਕੋਈ, ਉਹਦਾ ਕਾਰਨ ਹੈ ਵੀ ਉਹਦੇ ਅੱਗੇ ਕੋਈ ਖਤਰਾ ਹੈ, ਉਹਦੇ ਅੱਗੇ ਕੋਈ ਪੁਲ ਟੁੱਟਣ ਵਾਲਾ, ਤਾਂ ਉਹਨੂੰ ਰੋਕ ਦਿੱਤਾ ਗਿਆ, ਤਾਂ ਉਹਨੂੰ ਉੱਥੇ ਖੜਾ ਕੀਤਾ ਗਿਆ, ਹੋਰ ਕੋਈ ਕਾਰਨ ਨਹੀਂ ਕਿ ਉਹ ਜਾ ਨਹੀਂ ਸਕਦਾ। ਤਾਂ ਇਸ ਤਰ੍ਹਾਂ ਜਿਹੜਾ ਗੁਰੂ ਦੇ ਹੁਕਮ ਨੂੰ ਮੰਨਦਾ ਹੈ, ਜੀਵਨ ਵਿੱਚ ਲਾਗੂ ਕਰ ਦਿੰਦਾ ਹੈ, ਭਾਵੇਂ ਜੀਵਨ ਮਨ ਚਾਹੇ ਨਾ ਚਾਹੇ ਉਹਨੂੰ ਧੱਕੇ ਨਾਲ ਕਮਾਉਂਦਾ ਜੀਵਨ ਵਿੱਚ, ਹੱਠ ਕਰਦਾ ਜੀਵਨ ਵਿੱਚ, ਤਾਂ ਉਹਦੇ ਜੀਵਨ ਦੇ ਵਿੱਚ ਮੰਨੈ ਮੂੰਹ ਚੋਟਾ ਨਾ ਖਾਏ, ਮੰਨੈ ਜਮ ਕੈ ਸਾਥ ਨਾ ਜਾਏ, ਜਮ ਉਹਦੇ ਨਾਲ ਜਾਂ ਉਹ ਜਮ ਦੇ ਨਾਲ ਨਹੀਂ ਜਾਂਦਾ। ਕੁਦਰਤੀ ਤੌਰ ਤੇ ਜਮ ਵੈਸੇ ਜਿਹੜਾ ਸ਼ਬਦ ਹੈ ਉਹ ਬਣਿਆ ਹੈ ਯਮ ਤੋਂ, ਇੱਥੇ ਜੱਜਾ ਸ਼ਬਦ ਜਿਹੜਾ ਵਰਤਿਆ ਗਿਆ ਵਾਰ ਵਾਰ ਗੁਰਬਾਣੀ ਵਿੱਚ ਜੱਜੇ ਤੋਂ ਬਣਿਆ। ਵੈਸੇ ਜਮ ਕਿਹਨੂੰ ਕਹਿੰਦੇ, ਜਮ ਲਫ਼ਜ਼ ਜਿਹੜਾ ਯਮ ਤੋਂ ਬਣਿਆ, ਯਮ ਤੇ ਯਮ ਬਣਿਆ ਨਿਯਮ ਤੋਂ, ਤੁਸੀਂ ਪੜੋਗੇ ਜਿੱਥੇ ਨਿਯਮ ਆਏਗਾ ਨਾ ਵਿੱਚ ਯਜਾ ਸ਼ਬਦ ਆਏਗਾ, ਨਿਯਮ ਦੇ ਅਰਥ ਹੋਣਗੇ ਕਾਨੂੰਨ। ਜਦੋਂ ਮਨੁੱਖ ਅਕਾਲ ਪੁਰਖ ਦੀ ਬਣਾਈ ਹੋਈ ਕੁਦਰਤ ਦੇ ਨਿਯਮ ਨੂੰ ਤੋੜਦਾ ਹੈ ਤਾਂ ਉਹਦੇ ਅੱਗੋਂ ਨੇ ਕੱਟਿਆ ਜਾਂਦਾ ਹੈ, ਯਮ ਉਹਦੇ ਪੱਲੇ ਪੈ ਜਾਂਦਾ, ਨਿਯਮ ਤੋਂ ਬਾਹਰ ਚਲਾ ਜਾਂਦਾ। ਜਦੋਂ ਕੁਦਰਤ ਦੇ ਉਲਟ ਚੱਲਦਾ, ਆਪਣੀ ਮਨ ਮਰਜ਼ੀ ਕਰਦਾ, ਹੁਕਮ ਤੋਂ ਬਾਹਰ ਜਿਉਂਦਾ ਹੈ ਤਾਂ ਉਹਦੇ ਜਿਹੜੇ ਕਰਮ ਨੇ ਉਹ ਛੋਟੇ ਛੋਟੇ ਕਰਮ ਉਹਦੇ ਹੀ ਆਪਣੇ ਜੀਵਨ ਵਿੱਚ ਜਮਾਂ ਦੇ ਬੀਜ ਬਣ ਜਾਂਦੇ ਨੇ। ਜਿਵੇਂ ਕਿਸੇ ਫਸਲ ਨੇ ਬਾਅਦ ਵਿੱਚ ਉੱਗਣਾ ਹੋਵੇ, ਬੀਜ ਉਹਦਾ ਪਹਿਲਾਂ ਬਣਿਆ ਤਾਂ ਉਹਦੇ ਬੀਜ ਜਿਹੜੇ ਨੇ ਜਮ ਜਿਹੜੇ ਨੇ ਛੋਟੇ ਛੋਟੇ ਬੀਜ ਬਣ ਜਾਂਦੇ। ਮੌਤ ਕਿਸ ਨੂੰ ਕਹਿੰਦੇ? ਜਦੋਂ ਉਹਨਾਂ ਜਮਾਂ ਦਾ ਜਨਮ ਹੁੰਦਾ ਹੈ, ਉਹ ਸਾਹਮਣੇ ਖੜੇ ਹੋ ਜਾਂਦੇ ਨੇ। ਪਕੜ ਚਲਾਇਣ ਦੂਤ ਜਮ, ਕਿਸੇ ਨਾ ਦੇਣੀ ਭੇਤ, ਹੁਣ ਉਹ ਹੀ ਰੂਪ ਧਾਰਨ ਕਰ ਗਏ। ਇਸ ਕਰਕੇ ਹਰ ਇੱਕ ਬੰਦੇ ਦੇ ਜਮ ਦੂਤ ਆਪਣੇ ਨੇ, ਉਹਨੇ ਆਪ ਬਣਾਏ ਨੇ, ਰੱਬ ਦਾ ਕੋਈ ਜਮਦੂਤ ਨਹੀਂ ਹੈ। ਤਾਂ ਦੂਸਰੇ ਪਾਸੇ ਜਿਹੜੇ ਜਮਦੂਤ ਆਦਰ ਦਿੰਦੇ ਨੇ ਉਹ ਕਿਹੜੇ ਨੇ? ਉਹ ਵੀ ਜੀਵਨ ਵਿੱਚੋਂ ਹੀ ਪੈਦਾ ਹੋਏ ਨੇ, ਉਹ ਵੀ ਆਪਣੇ ਜੀਵਨ ਵਿੱਚੋਂ ਉੱਗੇ ਨੇ। ਉਹਨਾਂ ਨੂੰ ਆਪਣੇ ਨਾਲ, ਉਹਨਾਂ ਨੂੰ ਫਿਰ ਜਮਾਂ ਨਾਲ ਨਹੀਂ ਜਾਣਾ ਪੈਂਦਾ। ਤਾਂ ਇਹ ਸਿੱਧਾ ਸਮਝਾਉਣ ਵਾਸਤੇ ਇਹ ਇੱਕ ਸੱਚਾਈ ਹੈ ਕਿ ਵਾਕਈ ਕੁਝ ਇਹ ਦੁਨੀਆ ਹੈ। ਚਿੱਤਰਗੁਪਤ ਦੀ ਗੱਲ ਕੀਤੀ ਗੁਰੂ ਸਾਹਿਬ ਨੇ, ਤਾਂ ਇਹ ਇੱਕ ਤਰੀਕਾ ਦੱਸਿਆ ਕਿ ਇਸ ਤਰ੍ਹਾਂ ਜਮ ਕਿੱਥੋਂ ਬਣਦੇ ਨੇ। ਜਮ ਬਣਦੇ ਨੇ ਮਨੁੱਖ ਦੇ ਜੀਵਨ ਵਿੱਚੋਂ, ਤਾਂ ਉਹ ਫਿਰ ਰੂਪ ਧਾਰਨ ਕਰ ਜਾਂਦੇ, ਉਹ ਹੀ ਸੰਗਲ ਬਣ ਜਾਂਦੇ। ਵੱਡਾ ਹੋਆ ਦੁਨੀਦਾਰ ਗੱਲ ਸੰਗਲ ਘੱਤ ਚਲਾਇਆ, ਅੱਗੇ ਕਰਨੀ ਕੀਰਤ ਵਾਚੀ ਹੈ, ਬਹਿ ਲੇਖਾ ਕਰ ਸਮਝਾਇਆ। ਇਸ ਤਰ੍ਹਾਂ ਗੁਰੂ ਸਾਹਿਬ ਨੇ ਬਚਨ ਕੀਤੇ, ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ। ਨਾਮ ਇੱਕ ਇਸ ਤਰ੍ਹਾਂ ਦੀ ਨਿਰੰਜਨ ਕਾਲਖ ਤੋਂ ਰਹਿਤ ਵਸਤੂ ਹੈ, ਜੇ ਕੋਈ ਮਨੁੱਖ ਇਹਨੂੰ ਜੀਵਨ ਵਿੱਚ ਮੰਨ ਲਏ। ਇੱਥੇ ਨਾਮ ਦੇ ਅਰਥ, ਪਹਿਲਾ ਹਿੱਸਾ ਗੁਰੂ ਦੇ ਹੁਕਮ ਨੂੰ ਮੰਨਣਾ। ਅੱਜ ਆਪਾਂ ਪਹਿਲਾ ਹਿੱਸਾ ਵਿਚਾਰਿਆ, ਗੁਰੂ ਦੀ ਸਿੱਖਿਆ ਨੂੰ ਸੁਣਨਾ ਸਿੱਧਾ ਤੇ ਜੀਵਨ ਤੇ ਲਾਗੂ ਕਰਨਾ, ਚਾਹੇ ਮਨ ਨਾ ਵੀ ਚਾਹੇ, ਸਰੀਰ ਨਾ ਚਾਹੇ, ਫਿਰ ਵੀ ਅਪਣਾਉਣਾ। ਹੁਣ ਇਹਦੇ ਤੋਂ ਅਗਲੀ ਅਵਸਥਾ ਜਿਹੜੀ ਬਣੇਗੀ, ਮਨੈ ਮਾਰਗ ਠਾਕ ਨਾ ਪਾਏ, ਫਿਰ ਮਾਰਗ ਖੁੱਲ ਜਾਣਗੇ, ਫਿਰ ਰੁਕਾਵਟਾਂ ਖੁੱਲਣਗੀਆਂ, ਫਿਰ ਯਤਨ ਨਹੀਂ ਕਰਨਾ ਪਏਗਾ। ਉਹਦੀ ਵਿਆਖਿਆ ਗੁਰਬਾਣੀ ਵਿੱਚ ਕੀ ਕੀਤੀ ਆਪਾਂ ਕੱਲ੍ਹ ਵਿਚਾਰਾਂਗੇ। ਆਓ ਇੱਕ ਦੋ ਮਿੰਟ ਵਾਸਤੇ ਗੁਰੂ ਸ਼ਬਦ ਨਾਲ ਜੁੜੀਏ। ਸਾਰਿਆਂ ਨੇ ਉੱਚੀ ਆਵਾਜ਼ ਵਿੱਚ ਕਿਰਪਾ ਕਰਨੀ, ਵਾਹਿਗੁਰੂ 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 ਵਾਹਿਗੁਰੂ।